ਮਹਾਰਾਜ ਕਹਿੰਦੇ ਇੱਕ ਪਾਠਸ਼ਾਲਾ ਹੈ, ਜਿਵੇਂ ਪੜ੍ਹਾਈ ਕਰਨ ਵਾਸਤੇ ਬੱਚੇ ਸਕੂਲ ਜਾਂਦੇ ਹੈ ਨਾ, ਪਾਠਸ਼ਾਲਾ ਜਾਂਦੇ ਹਨ, ਇਸੇ ਤਰ੍ਹਾਂ ਹੀ ਇਹ ਸਤਿਗੁਰੂ ਮਹਾਰਾਜ ਕਹਿੰਦੇ ਸਤਸੰਗਤ ਚਾਟ ਸਾਲ ਹੈ, ਜਿੱਤ ਬਹਿ ਹਰ ਗੁਣ ਸਿੱਖਾ, ਜਿੱਥੇ ਬਹਿ ਕਰਕੇ ਸਾਨੂੰ ਪਰਮਾਤਮਾ ਦੇ ਨਾਮ ਦੀ ਜਪਣ ਦੀ ਸਮੱਤ ਪ੍ਰਾਪਤ ਹੁੰਦੀ ਹੈ। ਕਿਉਂਕਿ ਸਮੱਤ ਗਿਆਨ ਧਿਆਨ ਜਿਨ ਦੇ ਜਨ ਨਾਨਕ ਨਾਮ ਧਿਆ ਵੈਸੇ, ਪਰਮਾਤਮਾ ਦੇ ਨਾਮ ਨੂੰ ਉਹੀ ਧਿਆਏਗਾ ਜਿਹਦੇ ਕੋਲ ਸ਼ੁਭ ਮਤ ਹੋਵੇਗੀ। ਬਿਨਾਂ ਸ਼ੁਭ ਮਤ ਤੋਂ ਪਰਮਾਤਮਾ ਦਾ ਨਾਮ ਨਹੀਂ ਜਪਿਆ ਜਾ ਸਕਦਾ। ਬਾਕੀ ਦੁਨਿਆਵੀ ਗੱਲਾਂ ਬਾਤਾਂ ਕਰਨ ਬੜਾ ਚਤੁਰ ਹੋਵੇ, ਬੜਾ ਚਲਾਕ ਹੋਵੇ ਅਤੇ ਹਰੇਕ ਬੰਦਿਆਂ ਨੂੰ ਨਿਰੁੱਤਰ ਵੀ ਕਰ ਸਕਦਾ ਹੋਵੇ, ਇਤਨਾ ਚੁਸਤ ਚਲਾਕ ਹੋਵੇ, ਪਰ ਪਰਮਾਤਮਾ ਦੇ ਨਾਮ ਨੂੰ ਨਹੀਂ ਜਪਿਆ ਜਾ ਸਕੇਗਾ। ਅਤ ਸੁੰਦਰ ਕੁਲੀਨ ਚਤਰ ਮੁਖ ਅਗਿਆਨੀ ਧਨਵੰਤ, ਮ੍ਰਿਤਕ ਕਹੀਐ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ। ਪਰਮਾਤਮਾ ਦੇ ਨਾਮ ਤੋਂ ਬਿਨਾਂ ਸਭ ਚਤਰਿਆਈਆਂ ਸਿਆਣਪਾਂ ਕਿਸੇ ਕੰਮ ਨਹੀਂ ਹਨ। ਇਸ ਲਈ ਸਤਿਗੁਰੂ ਮਹਾਰਾਜ ਜੀ ਨੇ ਕਹਿ ਦਿੱਤਾ ਹੈ, ਪੰਡਿਤ ਸੂਰ ਛਤਰਪਤ ਰਾਜਾ ਭਗਤ ਬਰਾਬਰ ਔਰ ਨਾ ਕੋਈ। ਪੰਡਿਤ ਕਹਿੰਦੇ ਨੇ ਵਿਦਵਾਨ ਨੂੰ, ਬਹੁਤ ਵੱਡਾ ਵਿਦਵਾਨ ਹੋਵੇ, ਦਿਗ ਵਿਜੇ ਹੋਵੇ। ਸੂਰ ਕਹਿੰਦੇ ਸੂਰਮੇ ਨੂੰ, ਸੂਰਮਾ ਵੀ ਬੜਾ ਸ਼ਕਤੀਸ਼ਾਲੀ ਸੂਰਮਾ ਹੋਵੇ। ਬੜੇ ਸੂਰਮੇ ਸੰਸਾਰ ਵਿੱਚ ਹੋਏ ਹਨ ਅਤੇ ਪਰ ਕਹਿੰਦੇ ਪੰਡਿਤ ਸੂਰ ਛਤਰਪਤ ਰਾਜਾ, ਕੋਈ ਚੱਕਰਵਰਤੀ ਰਾਜਾ ਹੋਵੇ, ਮਹਾਰਾਜ ਕਹਿੰਦੇ ਭਗਤ ਬਰਾਬਰ ਔਰ ਨਾ ਕੋਈ। ਜਿਹੜੇ ਰੱਬ ਦੇ ਬੰਦਗੀ ਕਰਨ ਵਾਲੇ ਹਨ, ਸਿਮਰਨ ਕਰਨ ਵਾਲੇ ਹਨ, ਉਹਨਾਂ ਦੇ ਇਹ ਕੋਈ ਬਰਾਬਰ ਨਹੀਂ ਆ ਸਕਦਾ। ਇਹ ਪ੍ਰਮਾਣ ਇਸ ਕਰਕੇ ਮਹਾਰਾਜ ਦੇ ਰਹੇ ਹਨ ਕਿ ਪਰਮਾਤਮਾ ਦੇ ਨਾਮ ਤੋਂ ਬਿਨਾਂ ਸਾਰਾ ਕੁਝ ਹੀ ਬੇਅਰਥ ਹੈ, ਬੇਕਾਰ ਹੈ। ਸਤਿਗੁਰੂ ਮਹਾਰਾਜ ਫਰਮਾਉਂਦੇ ਹਨ, ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ, ਨਾਮ ਬਿਨਾਂ ਸਭ ਕੂੜ ਗੱਲ ਹੀ ਹੋਛੀਆ। ਪਰਮਾਤਮਾ ਦੇ ਨਾਮ ਤੋਂ ਬਿਨਾਂ ਸਾਰਾ ਕੁਝ ਹੀ ਮਹਾਰਾਜ ਕਹਿੰਦੇ ਹੋਛੀਆਂ ਗੱਲਾਂ ਹਨ। ਇਸ ਲਈ ਸਤਿਸੰਗ ਦੀ ਇਸ ਕਰਕੇ ਵਡਿਆਈ ਹੈ, ਇੱਥੇ ਸਾਨੂੰ ਪਰਮਾਤਮਾ ਦਾ ਨਾਮ ਜਪਣ ਦਾ ਢੰਗ ਜੁਗਤੀ ਪ੍ਰਾਪਤ ਹੁੰਦੀ ਹੈ। ਸਤਿਸੰਗਤ ਚਾਟ ਸਾਲ ਹੈ, ਜਿੱਤ ਵੈ ਹਰ ਗੁਣ ਸਿੱਖਾ। ਅਤੇ ਮਹਾਰਾਜ ਦਾ ਇਹ ਵੀ ਬਚਨ ਹੈ ਕਿ ਜੋ ਗੁਰੂ ਕੀ ਸੰਗਤ ਹੈ, ਮਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਸਿੱਖ ਨੇ ਨਿੱਤ ਹੀ ਕਰਨੀ ਹੈ, ਨਿੱਤ ਉਟਗਾਓ ਪ੍ਰਭ ਕੀ ਬਾਣੀ। ਕਿਉਂਕਿ ਸਾਡੇ ਮਨ ਦਾ ਸੁਭਾਅ ਹੈ, ਜੈਸਾ ਕਿ ਭਗਤ ਕਬੀਰ ਜੀ ਕਹਿੰਦੇ ਹਨ, ਕਬੀਰ ਮਨ ਪੰਖੀ ਭਿਓ ਉੱਡ ਉੱਡ ਦਹਿ ਦਿਸ ਜਾਏ, ਜੋ ਜੈਸੀ ਸੰਗਤ ਮਿਲੈ ਸੋ ਤੈਸੋ ਫਲ ਖਾਏ। ਜਿਹੇ ਜੀ ਮਨ ਨੂੰ ਸੰਗਤ ਪ੍ਰਾਪਤ ਹੁੰਦੀ ਹੈ ਅਤੇ ਉਹੋ ਜੀ ਇਹਦਾ ਰੂਪ ਰੰਗ ਹੋ ਜਾਂਦਾ। ਜਿਹੜੇ ਖੋਟੇ ਸੰਸਕਾਰ ਹਨ, ਇਹ ਛੇਤੀ ਖਿਹੜਾ ਨਹੀਂ ਛੱਡਦੇ। ਦੁਨਿਆਵੀ ਕੋਈ ਵੀ ਕਾਰਜ ਹੈ, ਕੋਈ ਮਕਾਨ ਬਣਾਉਂਦਾ ਹੈ, ਕੋਈ ਮਸ਼ੀਨਰੀ ਤਿਆਰ ਕਰਦਾ ਹੈ, ਜਿਹੜੇ ਕਾਰੀਗਰ ਹਨ, ਅਨੇਕਾਂ ਤਰ੍ਹਾਂ ਦੇ ਹੁਨਰ ਹਨ, ਉਹ ਜਿਹੜੇ ਦੁਨਿਆਵੀ ਜਿਹੜੇ ਕਾਰਜ ਕਰਨ ਵਾਲੇ ਨੇ, ਉਹ ਕਾਰਜ ਆਰੰਭ ਕਰ ਲਿਆ, ਸਾਰਾ ਦਿਨ ਉਹ ਕੰਮ ਕਾਰ ਕਰਦੇ ਆ ਅਤੇ ਸ਼ਾਮ ਨੂੰ ਛੱਡ ਕੇ ਚਲੇ ਜਾਂਦੇ ਆ ਅਤੇ ਮੁੜ ਕੇ ਸਵੇਰੇ ਆ ਕੇ ਫਿਰ ਸ਼ੁਰੂ ਕਰ ਲੈਂਦੇ ਆ। ਉਹਨਾਂ ਕੋਲ ਸਹੂਲਤ ਹੈ, ਜਿੱਥੇ ਉਹ ਕੋਈ ਕਾਰਜ ਛੱਡ ਕੇ ਜਾਂਦੇ ਆ ਉੱਥੋਂ ਸ਼ੁਰੂ ਕਰ ਲੈਂਦੇ। ਪਰ ਅਧਿਆਤਮਿਕ ਦੇ ਵਿੱਚ, ਪਰਮਾਰਥ ਦੇ ਰਸਤੇ ਦੇ ਵਿੱਚ ਇਹ ਸਹੂਲਤ ਨਹੀਂ ਹੈ ਵੀ ਮੈਂ ਇੱਕ ਮਹੀਨਾ, ਦੋ ਮਹੀਨੇ, ਸਾਲ, ਦੋ ਸਾਲ, ਵੀਹ ਸਾਲ ਸੰਗਤ ਕਰਦਾ ਆ ਰਿਹਾ ਹਾਂ, ਸੇਵਾ ਕਰਦੇ ਆ ਰਹੇ ਹਾਂ, ਬਾਣੀ ਪੜ੍ਹਦੇ ਆ ਰਹੇ ਹਾਂ, ਅਤੇ ਕਹਿ ਦੇਵਾਂ ਵੀ ਮੈਨੂੰ ਹੁਣ ਕੋਈ ਲੋੜ ਨਹੀਂ ਗੁਰੂ ਘਰ ਜਾਣ ਦੀ, ਅਤੇ ਮੈਨੂੰ ਹੁਣ ਕੋਈ ਲੋੜ ਨਹੀਂ ਬਾਣੀ ਪੜ੍ਹਨ ਦੀ, ਕੋਈ ਲੋੜ ਨਹੀਂ ਸੇਵਾ ਕਰਨ ਦੀ। ਥੋੜ੍ਹਾ ਸਮਾਂ ਵੀ ਕੋਈ ਸੰਗਤ ਤੋਂ, ਗੁਰੂ ਦੀ ਹਜ਼ੂਰੀ ਤੋਂ ਦੂਰ ਹੋ ਜਾਵੇ ਮਨ ਕਰਕੇ, ਇਹ ਮਨ ਦੀ ਹਾਲਤ ਕਈ ਵਾਰੀ ਪਹਿਲਾਂ ਨਾਲੋਂ ਵੀ ਜ਼ਿਆਦਾ ਖਰਾਬ ਹੋ ਜਾਂਦੀ ਹੈ। ਇਸ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਗੁਰਬਾਣੀ ਵਿੱਚ ਵਾਰ ਵਾਰ ਇਹ ਸਿੱਖ ਨੂੰ ਦ੍ਰਿੜ ਕਰਵਾਇਆ ਕਿ ਜਿਹੜੀ ਸਾਧ ਸੰਗਤ ਹੈ, ਗੁਰੂ ਦੀ ਸੰਗਤ ਹੈ, ਇਹ ਤੋਂ ਦੂਰ ਨਹੀਂ ਹੋਣਾ। ਭਾਵ ਕਿ ਗੁਰਬਾਣੀ ਨੂੰ ਪੜ੍ਹਦੇ ਰਹਿਣਾ, ਸੁਣਦੇ ਰਹਿਣਾ, ਸੰਗਤ ਕਰਦੇ ਰਹਿਣਾ, ਨਹੀਂ ਤਾਂ ਇਹ ਮਨ ਕਈ ਵਾਰੀ ਪਹਿਲਾਂ ਨਾਲੋਂ ਵੀ ਇਹਦੀ ਹਾਲਤ ਖਰਾਬ ਹੋ ਜਾਂਦੀ ਹੈ। ਇਸ ਲਈ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਿਰਪਾ ਕਰ ਰਹੇ ਹਨ, ਅਬ ਕਲੂ ਆਇਓ ਰੇ ਇੱਕ ਨਾਮ ਬਵੋ ਬਵੋ, ਅੰਮ੍ਰਿਤ ਨਾਹੀ ਨਾਹੀ ਮਰਤ ਭਰਮ ਭੁੱਲੋ ਭੁੱਲੋ। ਬੀਵਸਾ ਅਲੰਕਾਰ ਦੁਆਰਾ ਮਹਾਰਾਜ ਵਾਰ ਵਾਰ ਕਹਿ ਦੇ ਕਿਤੇ ਭੁੱਲ ਨਾ ਜਾਇਓ, ਹੁਣ ਰੁੱਤ ਪਰਮਾਤਮਾ ਦੇ ਨਾਮ ਜਪਣ ਦੀ ਹੈ। ਕਿਉਂਕਿ ਕੋਈ ਵੀ ਬੀਜ ਧਰਤੀ ਵਿੱਚ ਬੀਜਦੇ ਹਾਂ ਉਹ ਰੁੱਤ ਅਨੁਸਾਰ ਹੀ ਆਪਾਂ ਬੀਜਦੇ ਹਾਂ, ਨਹੀਂ ਤਾਂ ਕੁਰਤਾ ਬੀਜ ਬੀਜੈ ਨਹੀਂ ਜੰਮੈ ਲਾਹਾ ਮੂਲ ਕਵਾਵਣ। ਜਿਹੋ ਜੀ ਰੁੱਤ ਹੁੰਦੀ ਹੈ ਉਹਾ ਜੀ ਧਰਤੀ 'ਚ ਬੀਜ ਬੀਜਿਆ ਜਾਂਦਾ ਹੈ ਅਤੇ ਉਹ ਬੀਜ ਫਲਦਾ ਵੀ ਹੈ। ਜੇ ਕੁਰਤਾ ਬੀਜਾਂਗੇ ਉਹ ਕੁਦਾ ਕੁਝ ਨਹੀਂ ਮਿਲਣਾ। ਇਸੇ ਤਰ੍ਹਾਂ ਇਹ ਕਲਯੁਗ ਵਿੱਚ ਮਹਾਰਾਜ ਕਹਿੰਦੇ ਹੁਣ ਨਾਮ ਦੀ ਰੁੱਤ ਹੈ। ਅਵ ਕਲੂ ਆਇਓ ਰੇ ਇੱਕ ਨਾਮ ਬਹੋ, ਅੰਦਰੁੱਤ ਨਾਹੀ ਨਾਹੀ ਮਤ ਭਰਮ ਭੁੱਲੋ ਭੁੱਲੋ। ਗੁਰ ਮਿਲੇ ਹਰ ਪਾਏ ਜਿਸ ਮਸਤਕ ਹੈ ਲਿਖਾ। ਗੁਰੂ ਨੂੰ ਮਿਲ ਕੇ ਹੀ ਇਹ ਪਰਮਾਤਮਾ ਦੇ ਗੁਣ ਪ੍ਰਾਪਤ ਹੋਣੇ ਹਨ। ਜਿਸ ਮਸਤਕ ਹੈ ਲੇਖਾ ਮਨ ਰੁੱਤ ਨਾਮ ਰੇ ਗੁਣ ਕਹੇ ਨਾਨਕ ਹਰ ਹਰੇ ਹਰ ਹਰੇ। ਸਤਿਗੁਰੂ ਮਹਾਰਾਜ ਜੀ ਕਹਿੰਦੇ ਭਾਈ ਇਸ ਕਲਯੁਗ ਦੇ ਵਿੱਚ ਇੱਕ ਪਰਮਾਤਮਾ ਦੇ ਨਾਮ ਦੀ ਜਿਹੜੀ ਸਿਰਫ ਸਲਾਹ ਹੈ ਨਾ, ਇਸ ਨੇ ਸਾਡੀ ਕਲਿਆਣ ਕਰਨੀ ਹੈ। ਕੋਟ ਤੀਰਥ ਮੱਜਨ ਇਸ਼ਨਾਨਾ, ਇਸ ਕਲਮੈ ਮੈਲ ਭਰੀਜੈ। ਜਿੱਥੇ ਕੋਟ ਸ਼ਬਦ ਆ ਜਾਵੇ ਨਾ ਕਰੋੜਾਂ ਹੀ, ਹੁਣ ਕਰੋੜ ਸ਼ਬਦ ਕਹਿ ਦੇਣਾ ਸੁੱਖ ਹੈ। ਅਤੇ ਮਹਾਰਾਜ ਕਹਿੰਦੇ ਕੋਟ ਤੀਰਥ ਕਰੋੜਾਂ ਹੀ ਤੀਰਥ ਮੱਜਨ ਇਸ਼ਨਾਨਾ, ਕਹਿੰਦੇ ਕੋਈ ਕਰੋੜਾਂ ਤੀਰਥਾਂ 'ਤੇ ਜਾ ਕੇ ਇਸ਼ਨਾਨ ਕਰੇ, ਪੁਰਬਾਂ ਦੇ ਸਮੇਂ ਇਸ਼ਨਾਨ ਕਰੇ, ਇਸ ਕਲਮਹਿ ਮੈਲ ਭਰੀਜੈ। ਕਹਿੰਦੇ ਇਸ ਕਲਯੁਗ ਦੇ ਸਮੇਂ ਵਿੱਚ ਮਨ ਵਿੱਚ ਮੈਲ ਜਿਹੜੀ ਉਹ ਭਰੀ ਰਹਿਣੀ ਆ, ਦੂਰ ਨਹੀਂ ਹੋਣੀ। ਦੂਸਰੇ ਪਾਸੇ ਇਹ ਅੱਖਰ ਜੋ ਗੁਰਮੁਖ ਜਾਪੈ ਸੋ ਨਿਰਮਲ ਕਰ ਲੀਜੈ। ਜਿਹੜੇ ਪੂਰੇ ਗੁਰੂ ਦੀ ਹਜ਼ੂਰੀ ਵਿੱਚ ਆ ਕੇ ਸੰਗਤ ਕਰਦੇ ਆ, ਸਿਮਰਨ ਕਰਦੇ ਆ, ਬਾਣੀ ਪੜ੍ਹਦੇ ਆ, ਸੋ ਨਿਰਮਲ ਕਰ ਲੀਜੈ। ਕਹਿੰਦੇ ਉਹਨਾਂ ਦੀ ਮਨ ਦੀ ਮੈਲ ਲੱਥਦੀ ਹੈ। ਵਿਦਵਾਨ ਵੀ ਗੱਲ ਕਹਿੰਦੇ, ਮੋਕਸ਼ ਪੰਥ ਵਾਲੇ ਅਨੰਦ ਗੁਲਾਬ ਸਿੰਘ ਜੀ ਕਹਿੰਦੇ ਹਨ, ਉਹ ਕਹਿੰਦੇ ਹਨ ਵੀ ਕੋਟ ਗੰਗ ਇਸ਼ਨਾਨ ਜੋ ਲੱਖ ਪੁਸ਼ਕਰ ਤਸ ਜਾਨ, ਕਰੋੜਾਂ ਗੰਗਾ ਦਾ ਕੋਈ ਇਸ਼ਨਾਨ ਕਰ ਲਵੇ, ਲੱਖ ਪੁਸ਼ਕਰ ਤਸ ਜਾਨ ਤਾਸ ਪਟੰਤਰ ਨਾ ਪੁੱਜੈ। ਜੇ ਗੋਵਿੰਦ ਭਜਨ ਗਾਨ ਜਿੱਥੇ ਪਰਮਾਤਮਾ ਦੇ ਗੁਣ ਗਾਏ ਜਾ ਰਹੇ ਨੇ ਉਹਦੇ ਇਹ ਬਰਾਬਰ ਨਹੀਂ ਆ ਸਕਦੇ। ਹਰਜਨ ਰਾਮ 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 ਧਿਆਏ, ਏਕ ਪਲਕ ਸੁਖ ਸਾਧ ਸਮਾਗਮ ਕੋਟ ਬੈਕੁੰਠੈ ਪਾਏ। ਭਾਈ ਗੁਰਦਾਸ ਜੀ ਕਹਿੰਦੇ ਹਨ, ਕਹਿੰਦੇ ਕਲਯੁਗ ਦੀ ਸੁਣ ਸਾਧਨਾ, ਜਿਹੜਾ ਸਮਾਂ ਚੱਲ ਰਿਹਾ ਹੁਣ, ਅੱਜ ਦਾ ਜੋ ਪਾਵਨ ਸ਼ਬਦ ਹੈ ਇਹ ਕਲਯੁਗ ਦੇ ਸਮੇਂ ਨਾਲ ਸੰਬੰਧਿਤ ਹੀ ਹੈ। ਜੋ ਹੁਣ ਸਮਾਂ ਚੱਲ ਰਿਹਾ ਹੈ, ਕੱਲ ਹੁੰਦਾ ਕਲੇਸ਼ਾਂ ਵਾਲਾ ਯੁੱਗ ਨੂੰ ਸਮਝਦਾ ਵੀ ਹੈ, ਯੁੱਗ ਨਾਲ ਜੁੜੇ ਹੋਏ ਦਾ ਵੀ ਹੈ ਵੀ ਸਾਰੇ ਜੀਵ ਕਲੇਸ਼ਾਂ ਵਿੱਚ ਜੁੜੇ ਹੋਏ ਨੇ, ਪੰਜ ਪ੍ਰਕਾਰ ਦੇ ਕਲੇਸ਼ ਹਨ। ਕਹਿੰਦੇ ਇਸ ਕਲਯੁਗ ਵਿੱਚ, ਕਹਿੰਦੇ ਕਲਯੁਗ ਕੀ ਸੁਣ ਸਾਧਨਾ, ਕਰਮ ਕਿਰਤ ਕੀ ਚੱਲੇ ਨਾ ਕਾਈ। ਕਹਿੰਦੇ ਜੋ ਹੁਣ ਕਲਯੁਗ ਦਾ ਸਮਾਂ ਨਾ, ਇਸ ਯੁੱਗ ਦੇ ਵਿੱਚ ਕਹਿੰਦੇ ਜਿਹੜੇ ਬਾਕੀ ਦੇ ਕਰਮ ਕਾਂਡ ਨੇ ਇਹਦਾ ਕੋਈ ਜ਼ੋਰ ਨਹੀਂ ਚੱਲਦਾ। ਸਤਯੁਗ ਸਤ ਤ੍ਰੇਤਾ ਜੱਗੀ ਦੁਆਪਰ ਪੂਜਾ ਚਾਰ, ਤਿੰਨੋ ਯੁੱਗ ਤਿੰਨੋ ਜੁੜੇ ਕਲਕੇਵਲ ਨਾਮ ਆਧਾਰ। ਉਹਨਾਂ ਯੁੱਗਾਂ ਦਾ ਆਪਣਾ ਆਪਣਾ ਧਰਮ ਸੀ ਪਰ ਹੁਣ ਇਹ ਸਾਰੇ ਵਿਅਰਥ ਹਨ। ਕਲਯੁਗ ਕੀ ਸੁਣ ਸਾਧਨਾ, ਕਰਮ ਕਿਰਤ ਕੀ ਚੱਲੇ ਨਾ ਕਾਈ, ਕਿਹਦੇ ਕੋਈ ਜੋਰ ਚੱਲਦੇ ਨੀ, ਕੋਈ ਕਿੰਨੇ ਮਰਜ਼ੀ ਕਰਮ ਕਾਂਡ ਕਰ ਲਵੇ। ਬਿਨਾਂ ਭਜਨ ਭਗਵਾਨ ਕੇ ਭਾਉ ਭਗਤ ਬਿਨ ਠੌਰ ਨਾ ਥਾਈ, ਕਹਿੰਦੇ ਪਰਮਾਤਮਾ ਦੇ ਭਜਨ ਬਿਨਾਂ, ਪ੍ਰੇਮਾ ਭਗਤੀ ਬਿਨਾਂ ਠੌਰ ਨਾ ਥਾਈ। ਕਹਿੰਦੇ ਠੌਰ ਨੂੰ ਟਿਕਾਣੇ ਦੇ, ਕਿਤੇ ਟਿਕਾਣਾ ਮਿਲਣਾ ਹੀ ਨਹੀਂ ਇਹ ਮਨ ਨੂੰ ਜੀਵ ਨੂੰ। ਫਿਰ ਮਹਾਰਾਜ ਕਹਿੰਦੇ ਹਨ, ਲਹੇ ਕਮਾਣਾ ਏਤ ਯੁੱਗ, ਪਿਛਲੀ ਜੁਗੀ ਕਰੀ ਕਮਾਈ। ਕਹਿੰਦੇ ਜਿਹੜੇ ਪਿਛਲੇ ਯੁੱਗਾਂ ਦੇ ਵਿੱਚ ਜੀਵਾਂ ਨੇ ਚੰਗੇ ਸ਼ੁਭ ਕਰਮ ਕੀਤੇ ਹਨ, ਲਹੇ ਕਮਾਣਾ ਏਤ ਯੁੱਗ, ਇਸ ਸਮੇਂ ਵਿੱਚ ਆ ਕੇ ਫਿਰ ਉਹਨੂੰ ਪੂਰੇ ਗੁਰੂ ਦੀ ਸ਼ਰਨ ਪ੍ਰਾਪਤ ਹੁੰਦੀ ਹੈ। ਪਿਛਲੀ ਜੁਗੀ ਕਰੀ ਕਮਾਈ, ਪਿਛਲੇ ਯੁੱਗਾਂ ਵਿੱਚ ਜੋ ਜਿਹਨੇ ਸ਼ੁਭ ਕਰਮ ਕੀਤੇ ਹਨ ਅਤੇ ਉਹਨਾਂ ਨੂੰ ਫਿਰ ਪੂਰੇ ਗੁਰੂ ਦੀ ਸੰਗਤ ਪ੍ਰਾਪਤ ਹੁੰਦੀ ਹੈ। ਫਿਰ ਭਾਈ ਸਾਹਿਬ ਜੀ ਕਹਿੰਦੇ ਹਨ, ਕਹਿੰਦੇ ਕਲਯੁਗ ਦੇ ਉਪਕਾਰ ਸੁਣ, ਜੈਸੇ ਵੇਦ ਅਥਰਵਣ ਗਾਈ। ਜਿਵੇਂ ਕਹਿੰਦੇ ਕਲਯੁਗ ਦੇ ਨਾ ਉਪਕਾਰ ਕਹੇ ਨੇ ਵੇਦਾਂ ਦੇ ਵਿੱਚ, ਵੇਦ ਅਥਰਵਣ ਵੇਦ ਸੁਣੋ ਕੀ ਕਹਿੰਦੇ ਹੈ। ਕਹਿੰਦੇ ਭਾਉ ਭਗਤ ਪ੍ਰਵਾਨ ਹੈ, ਜਗ ਹੋਮ ਤੇ ਪੁਰਬ ਕਮਾਈ। ਜਿਹੜੀ ਪ੍ਰੇਮਾ ਭਗਤੀ ਹੈ, ਕਹਿੰਦੀ ਪ੍ਰਵਾਨ ਹੈ ਕਲਯੁਗ ਵਿੱਚ। ਭਾਵ ਕੀ ਗੁਰੂ ਹਜ਼ੂਰੀ ਵਿੱਚ ਬਹਿ ਕੇ ਕਥਾ ਕੀਰਤਨ ਸਰਵਣ ਕਰਨ, ਇਹ ਪ੍ਰਵਾਨ ਹੈ। ਭਾਉ ਭਗਤ ਪ੍ਰਵਾਨ ਹੈ, ਜਗ ਹੋਮ ਤੇ ਪੁਰਬ ਕਮਾਈ। ਜਗ ਕਰ ਲਓ, ਹੋਮ ਨਾ ਕਰ ਲਓ, ਪੁਰਬਾਂ ਤੇ ਚਲੇ ਜਾਓ। ਕਹਿੰਦੇ ਜਿਹੜਾ ਗੁਰੂ ਹਜ਼ੂਰੀ ਵਿੱਚ ਆ ਕੇ ਬਹਿ ਗਿਆ ਨਾ, ਉਹਨੂੰ ਸਾਰੇ ਫਲ ਮਿਲ ਗਏ। ਕੋਟ ਪੁੰਨ ਸੁਨ ਹਰ ਕੀ ਬਾਣੀ, ਕਰੋੜਾਂ ਪੁੰਨ, ਕਈ ਕੋਟਕ ਜਗ ਫਲਾ ਸੁਣ ਗਾਵਣ ਹਾਰੇ ਰਾਮ। ਕਈ ਕੋਟਕ ਕਹਿਵਾ ਰਹੇ ਨੇ, ਕਈ ਕੋਟਕ ਜਗ ਫਲਾ ਸੁਣ ਗਾਵਣ ਹਾਰੇ ਰਾਮ। ਭਾਉ ਭਗਤ ਪ੍ਰਵਾਨ ਹੈ, ਜਗ ਹੋਮ ਤੇ ਪੁਰਬ ਕਮਾਈ। ਕਹਿੰਦੇ ਇਹ ਪ੍ਰਵਾਨ ਹੈ, ਪਰ ਨਾਲ ਇੱਕ ਸ਼ਰਤ ਰੱਖੀ ਹੈ। ਉਹ ਸ਼ਰਤ ਇਹ ਹੈ, ਕਹਿੰਦੇ ਗੁਰਬਾਣੀ ਪੜ੍ਹਨੀ ਹੈ, ਸੁਣਨੀ ਹੈ, ਵਿਚਾਰਨੀ ਹੈ, ਸੇਵਾ ਸਿਮਰਨ ਕਰਨਾ, ਪਰ ਇੱਕ ਯਾਦ ਇਹ ਗੱਲ ਰੱਖਣੀ ਹੈ। ਕਹਿੰਦੇ ਕਰਕੇ ਨੀਚ ਸਦਾ ਬਣਾ, ਸਿਮਰਨ ਸੇਵਾ ਕਰਕੇ ਨਾ, ਕਰਕੇ ਨੀਚ ਸਦਾ ਬਣਾ, ਤਾਂ ਪ੍ਰਭ ਲੇਖਾ ਹੈ ਅੰਦਰ ਪਾਈ। ਕਿ ਲੇਖੇ ਵਿੱਚ ਉਹਦਾ ਇਹ ਪੈਣਾ ਕੀਤਾ ਹੋਇਆ ਭਜਨ ਪਾਠ, ਜਿਹੜਾ ਆਪਣੇ ਆਪ ਨੂੰ ਨੀਚ ਸਮਝੇਗਾ। ਬਹੁਤ ਵੱਡੀ ਸਾਧ ਜੀ ਨੁਕਤੇ ਵਾਲੀ ਗੱਲ ਹੈ। ਰੋਜ਼ ਹੀ ਇਹ ਵਿਚਾਰਾਂ ਹੁੰਦੀਆਂ ਰਹਿੰਦੀਆਂ ਨੇ, ਇਹ ਸ਼ਬਦ ਸਾਡੇ ਜਵਾਨੀ ਯਾਦ ਹੋਏ ਹੋਏ ਨੇ, ਅਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਕਹਿ ਦਿੱਤਾ ਵੀ ਆਪਸ ਕੋ ਜੋ ਭਲਾ ਕਹਾਵੇ ਤਿਸੇ ਭਲਾਈ ਨਿਕਟ ਨਾ ਆਵੇ। ਸਾਡੇ ਮਨ ਵਿੱਚ ਕਿਤੇ ਨਾ ਕਿਤੇ ਜੇ ਇਹ ਨਾ ਬਣਿਆ ਹੋਇਆ ਨਾ ਵੀ ਮੈਂ ਬੜਾ ਚੰਗਾ, ਵੀ ਬਾਕੀ ਤਾਂ ਦੁਨੀਆ ਐਵੇਂ ਤੁਰੀ ਫਿਰਦੀ ਹੈ, ਸਮਝ ਲਓ ਇਹ ਹੋਮੇ ਦੀ ਨਿਸ਼ਾਨੀ ਹੈ। ਹੋਮੇ ਦੀਆਂ ਕਈ ਨਿਸ਼ਾਨੀਆਂ ਗੁਰਬਾਣੀ ਦੇ ਵਿੱਚ ਦੱਸੀਆਂ ਨੇ ਮਹਾਰਾਜ ਨੇ, ਅਤੇ ਮਹਾਰਾਜ ਸੱਚੇ ਪਾਤਸ਼ਾਹ ਜਿੱਥੇ ਹੋਮੇ ਦੀਆਂ ਨਿਸ਼ਾਨੀਆਂ ਦੱਸੀਆਂ ਨੇ ਮਹਾਰਾਜ ਨੇ, ਉੱਥੇ ਮਹਾਰਾਜ ਨੇ ਇਹ ਵੀ ਦੱਸਿਆ ਵੀ ਸਾਰੇ ਸੰਸਾਰ ਵਿੱਚੋਂ ਹੀ ਨਹੀਂ, ਤਿੰਨੇ ਲੋਕਾਂ ਦੇ ਵਿੱਚੋਂ ਸਭ ਤੋਂ ਬੁਰੀ ਚੀਜ਼ ਕਿਹੜੀ ਹੈ। ਸਭ ਤੋਂ ਬੁਰੀ ਚੀਜ਼ ਉਹ ਮਹਾਰਾਜ ਕਹਿੰਦੇ ਆ, ਤਿਰਭਵਣ ਢੂੰਡੀ ਸੱਜਣਾ ਹੋਮੇ ਬੁਰੀ ਜਗਤ। ਕਹਿੰਦੇ ਮੈਂ ਤਾਂ ਤਿੰਨੇ ਲੋਕਾਂ ਦੀ ਖੋਜ ਕਰਕੇ ਵੇਖ ਲਿਆ, ਹੋਮੇ ਬੁਰੀ ਜਗਤ, ਜਿਹੜੀ ਹੋਮੇ ਹੈ ਬੜੀ ਬੁਰੀ ਹੈ, ਇਹ ਬੜੀ ਭੈੜੀ ਸ਼ੈ ਹੈ, ਕਿਉਂਕਿ ਇਹ ਜਨਮ ਮਰਨ ਮੂਲ ਅਹੰਕਾਰ ਪਾਪ ਆਤਮਾ। ਭਾਵ ਕਿ ਕਿਸੇ ਨਾ ਕਿਸੇ ਰੂਪ ਦੇ ਵਿੱਚ ਬੰਦਾ ਸੋਚਦਾ ਵੀ ਇਹ ਬਾਕੀ ਦੁਨੀਆਂ ਤਾਂ ਐਵੇਂ ਤੁਰੀ ਫਿਰਦੀ ਹੈ, ਇੱਥੇ ਆਪਣੇ ਆਪ ਨੂੰ ਵਿਸ਼ੇਸ਼ ਸਮਝਦਾ। ਆਪਸ ਕੋ ਦੀਰਘ ਕਰ ਜਾਣਾ ਔਰਨ ਕੋ ਲਗ ਮਾਤ, ਇੱਕ ਤਾਂ ਇਹ ਨਿਸ਼ਾਨੀ ਹੈ, ਆਪਸ ਕੋ ਦੀਰਘ ਕਰ ਜਾਣਾ, ਆਪਣੇ ਆਪ ਨੂੰ ਵੱਡਾ ਜਾਣਨਾ, ਅਤੇ ਬਾਕੀ ਦੁਨੀਆਂ ਤਾਂ ਐਵੇਂ ਤੁਰੀ ਫਿਰਦੀ ਹੈ। ਔਰਨ ਕੋ ਲਗ ਮਾਤ, ਉਹ ਤਾਂ ਲਗਾ ਮਾਤ ਨਹੀਂ ਜਾਣਦਾ, ਇੱਕ ਇਹ ਨਿਸ਼ਾਨੀ ਹੈ। ਇੱਕ ਨਿਸ਼ਾਨੀ ਇਹ ਹੈ ਹੋਮੇ ਦੀ, ਕੋਈ ਬੰਦਾ ਔਗਣ ਕਰਦਾ ਹੈ ਸਤਸੰਗ, ਔਗਣ ਕੋਈ ਜਾਣ ਕੇ ਥੋੜੂ ਕਰਦਾ ਹੈ, ਤਾਂ ਮਹਾਰਾਜ ਗੁਰਬਾਣੀ 'ਚ ਕਹਿ ਰਿਹਾ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕਰਮ ਸੁਕਰਮ ਕਰਾਏ ਆਪੇ, ਆਪੇ ਭਗਤ ਦਰਨਾਮ। ਇਹ ਤਾਂ ਹੁਣ ਪਰਮਾਤਮਾ ਦੇ ਭਾਣੇ ਵਿੱਚ ਹੀ ਹੁੰਦਾ ਹੈ, ਕਿਹਦਾ ਕਹਿੰਦਾ ਮੇਰੀ ਬਦਨਾਮੀ ਹੋਵੇ, ਪਰ ਜਿਸ ਨੂੰ ਆਪ ਖੁਆਏ ਕਰਤਾ ਖੁਸਲੇ ਚੰਗਿਆਈ, ਉਹ ਪਰਮਾਤਮਾ ਚੰਗਿਆਈ ਲੈ ਲੈਂਦਾ ਤੇ ਬੰਦਾ ਕੁਰਾਹੇ ਪੈ ਜਾਂਦਾ। ਇਸ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਸਾਨੂੰ ਸਾਰਾ ਕੁਝ ਸਪਸ਼ਟ ਕਰੀ ਜਾ ਰਹੇ ਹੈ। ਨਾ ਕੋ ਮੂਰਖ ਨਾ ਕੋ ਸਿਆਣਾ, ਸਭ ਕੁਝ ਵਰਤਿਆ ਤਿਸ ਕਾ ਭਾਣਾ, ਉਹਦੇ ਭਾਣੇ ਵਿੱਚ ਹੀ ਆ ਸਾਰਾ ਕੁਝ। ਇਸ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਕਿ ਇਹ ਨਿਸ਼ਾਨੀ ਹੈ ਵੀ ਜਿਹੜਾ ਕੋਈ ਨਾ ਬੰਦਾ ਔਗਣ ਕਰਦਾ ਉਹਨੂੰ ਬੰਦਾ ਯਾਦ ਰੱਖਦਾ, ਇਹ ਇੱਕ ਹੋਮੇ ਦੀ ਨਿਸ਼ਾਨੀ ਹੈ। ਪਰਾਇਆ ਛੇਦਰ ਅਟਕਲ ਹੈ, ਪਰਾਇਆ ਨਾ ਪਰਾਏ ਦਾ ਛੇਦਰ ਹੁੰਦਾ ਔਗਣ, ਅਟਕਲ ਹੈ, ਉਹਨੂੰ ਬੰਦਾ ਯਾਦ ਰੱਖਦਾ ਵੀ ਬੰਦੇ ਨੇ ਆਹ ਔਗਣ ਕਰਿਆ ਸੀ, ਸਾਨੂੰ ਮਿਲਣ ਦਾ ਕੁਝ ਨਹੀਂ। ਜਿਹੜੀ ਸਾਡੀ ਹੋਂ ਹੈ ਨਾ ਉਹ ਕਹਿੰਦੀ ਹੈ ਵੀ ਮੈਂ ਕਿਤੇ ਸਮਾਂ ਮਿਲਿਆ ਤੇ ਫਿਰ ਦੱਸੂਗਾ ਇਹਨੂੰ ਮੈਂ, ਇਹ ਵੀ ਸਾਧਸੰਗੀ ਹੋਮੇ ਦੀ ਨਿਸ਼ਾਨੀ ਹੈ। ਸੋ ਇਹ ਸਾਧਸੰਗੀ ਇਹ ਲੱਛਣ ਹਨ। ਤੇ ਮਹਾਰਾਜ ਕਹਿੰਦੇ ਹੋਮੈ ਨਾਵੈ ਨਾਲ ਵਿਰੋਧ ਹੈ, ਦੋਏ ਨਾ ਵਸੈ ਇੱਕ ਠਾਏ, ਇਹ ਵਿਰੋਧ ਹੈ, ਇੱਕ ਥਾਂ ਨਹੀਂ ਰਹਿ ਸਕਦੇ। ਇਸ ਲਈ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਿਰਪਾ ਕਰਨ, ਇਹ ਬਿਮਾਰੀ ਤੋਂ ਸਤਿਗੁਰੂ ਆਪ ਹੀ ਬਚਾ ਸਕਦੇ ਹੈ। ਜਦੋਂ ਸਿੱਖ ਬਚ ਜਾਏਗਾ ਫਿਰ ਸਤਿਗੁਰੂ ਮਹਾਰਾਜ ਜੀ ਕਹਿੰਦੇ ਨੇ ਉਹ ਪਰਮਾਤਮਾ ਤੇਰੋਂ ਮਿਲਿਆ ਹੋਇਆ ਹੈ। ਧਾਨ ਫਿਰ ਇੱਕ ਹੀ ਸੰਘਵਾਸਾ ਵਿੱਚ ਹੋਮੇ ਭੀਤ ਕਰਾਰੀ, ਉਹ ਇੱਕ ਸੰਘ ਰਹਿ ਰਿਹਾ। ਜਦੋਂ ਇਹ ਪਰਦਾ ਦੂਰ ਹੋ ਗਿਆ, ਦੀਵਾ ਬਲ ਗਿਆ, ਦੀਵਾ ਬਲੇ ਅੰਧੇਰਾ ਜਾਏ, ਉਸ ਵੇਲੇ ਹੋਮੇ ਦਾ ਅੰਧਕਾਰ ਦੂਰ ਹੋ ਜਾਏਗਾ। ਸੋ ਸਾਡੇ ਅੰਦਰੋਂ ਇਹ ਅਹਿਮ ਭਾਵ ਜਿਹੜਾ ਹੈ ਗੁਰੂ ਕਿਰਪਾ ਕਰੇ ਤਾਂ ਹੀ ਦੂਰ ਹੋਏਗਾ। ਇਸ ਕਰਕੇ ਭਗਤ ਕਬੀਰ ਜੀ ਕਹਿੰਦੇ ਕਬੀਰ ਸਭ ਸੇ ਹਮ ਬੁਰੇ, ਹਮ ਤਜੋ ਭਲੋ ਸਭ ਕੋਏ, ਜਿਨ ਐਸਾ ਕਰ ਬਿਉਜਿਆ ਮੀਤ ਹਮਾਰਾ ਸੋਏ। ਕਹਿੰਦੇ ਮੇਰਾ ਮਿੱਤਰ ਤਾਂ ਉਹ ਹੈ ਜਿਹੜਾ ਸਭ ਤੋਂ ਆਪਣੇ ਆਪ ਨੂੰ ਬੁਰਾ ਜਾਣਦਾ। ਇਸ ਕਰਕੇ ਕਿਉਂਕਿ ਇਹ ਪਰਮਾਤਮਾ ਦੀ ਖੇਡ ਹੈ ਸਾਰਾ ਜੀ, ਪਰਮਾ ਹਰ ਜੀ ਉਹ ਅਹੰਕਾਰ ਨਾ ਭਾਵੀ ਵੇਦ ਕੋਕ ਸੁਣਾ, ਭਾਵ ਕਿ ਛੋਟੇ ਤੋਂ ਛੋਟੀ ਕਿਸੇ ਰੂਪ ਦੇ ਵਿੱਚ ਜਿਹੜੀ ਅਹੰਗਤਾ ਹੈ ਨਾ ਇਹ ਪਰਮਾਤਮਾ ਨੂੰ ਭਾਉਂਦੀ ਨਹੀਂ ਹੈ, ਕਹਿਣ ਦਾ ਭਾਵ। ਇਸ ਕਰਕੇ ਭਾਈ ਗੁਰਦਾਸ ਜੀ ਕਹਿ ਰਹੇ ਹੈ, ਕਹਿੰਦੇ ਕਰਕੇ ਨੀਚ ਸਦਾਵਣ ਤਾਂ ਪ੍ਰਭ ਲਿਖ ਹੈ ਅੰਦਰ ਪਾਈ। ਕਹਿੰਦੇ ਪਾਠ ਪੂਜਾ ਕਰਕੇ ਸਿਮਰਨ ਭਜਨ ਸੇਵਾ ਕਰਕੇ ਕਹਿੰਦੇ ਨੀਚ ਸਦਾਵਣ ਆਪਣੇ ਬੜੇ ਇਸੇ ਤਰ੍ਹਾਂ ਦੇ ਸਾਧ ਸਿੰਘ ਗੁਰਮੁਖ ਦੇਖੇ ਹੈ। ਵੈਸੇ ਆਪਾਂ ਆਪਣਾ ਤਾਂ ਬਹੁਤ ਹੀ ਸੁਨਹਿਰੀ ਇਤਿਹਾਸ ਹੈ, ਭਾਈ ਮੰਝ ਵਰਗਿਆਂ ਨੇ ਸੇਵਾ ਕਰੀ, ਸੇਵਾ ਕੈਸੀ ਕਰੀ, ਸਾਰਾ ਕੁਝ ਚਲਾ ਗਿਆ, ਚੌਧਰ ਵੀ ਚਲੀ ਗਈ, ਧਨ ਵੀ ਨਸ਼ਟ ਹੋ ਗਿਆ, ਘਰ ਬਰਬਾਦ ਹੋ ਗਿਆ, ਫਿਰ ਵੀ ਸ਼ੁਕਰੇ ਮਨਾਇਆ। ਭਾਈ ਮੇਹਾ ਜੀ ਸ੍ਰੀ ਧਮਧਾਨ ਸਾਹਿਬ ਜਿਹਨੂੰ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦਾ ਦਰਵਾਜ਼ਾ ਮੰਨਿਆ, ਵੀ ਜਦੋਂ ਸਿੱਖ ਯਾਤਰਾ ਜਾਵੇ ਮਹਾਰਾਜ ਹੁਕਮ ਨੇ ਵੀ ਧਮਧਾਨ ਸਾਹਿਬ ਦਰਸ਼ਨ ਕਰਕੇ ਆਵੇ, ਉੱਥੇ ਭਾਈ ਮੇਹਾ ਜੀ ਹੋਏ ਨੇ। ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਹਜ਼ੂਰੀ ਵਿੱਚ ਦਿਨ ਰਾਤ ਸੇਵਾ ਕਰੀ ਜਾ ਰਹੇ ਹੈ। ਅੱਜ ਕੱਲ੍ਹ ਸਾਧਨ ਸੀ ਖੂਹਾਂ ਤੋਂ ਪਾਣੀ ਲਿਆਉਂਦੇ ਸੀ, ਘੜਾ ਚੁੱਕੇ ਹੈ ਸਿਰ ਤੇ, ਦਿਨ ਰਾਤ ਪਾਣੀ ਢੋਂਦੇ ਹੈ, ਪਾਣੀ ਢੋਂਦਿਆਂ ਢੋਂਦਿਆਂ ਸਿਰ ਜ਼ਖਮ ਹੋ ਗਏ। ਉਹਨਾਂ ਜ਼ਖਮਾਂ ਦੇ ਵਿੱਚ ਕਿਰਮ ਪੈ ਗਏ ਸਨ ਸਾਧਸੰਗ ਜੀ, ਮਾਤਾ ਨਾਨਕ ਜੀ ਨੇ ਵੇਖਿਆ ਉਹ ਸਿੱਖ ਦੇ ਸਿਰ ਵਿੱਚ ਕਿਰਮ ਪਏ ਹੋਏ, ਜਣਾਇਆ ਨਹੀਂ। ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਆਪਣੇ ਕੰਠ ਨਾਲ ਲਾਇਆ ਅਤੇ ਵਰ ਦਿੱਤੇ, ਕਹਿੰਦੇ ਭਾਈ ਮਹਿਆ ਤੂੰ ਮੇਰੇ ਵਿੱਚ ਅਭੇਦ ਹੋ ਗਏ। ਜੋ ਇਸ ਸਥਾਨ ਤੇ ਆ ਕੇ ਕਹਿੰਦੇ ਕੋਈ ਮੰਨਤਾ ਕਰੇਗਾ ਉਹ ਪੂਰੀ ਹੋ ਗਈ। ਹੁਣ ਵੀ ਉੱਥੇ ਸਾਧਸੰਗਤ ਜੀ ਬਹੁਤ ਗੁਰਸਿੱਖਾਂ ਦੀਆਂ ਕਾਮਨਾਵਾਂ ਤਾਂ ਸਾਰੀ ਜਗ੍ਹਾ ਪੂਰੀ ਹੋਣ, ਪਰ ਵਿਸ਼ੇਸ਼ ਕਰਕੇ ਜਿੱਥੇ ਗੁਰੂ ਦੇ ਬਚਨ ਹੈ ਉਹ ਬਰਕਤ ਆ ਜਾਂਦੀ ਹੈ। ਕਹਿਣ ਤੋਂ ਵੀ ਸੇਵਾ ਕੀਤੀ ਉਹਨਾਂ ਨੇ, ਕਰਕੇ ਨੀਚ ਸਦਾਵਣ ਤਾਂ ਪ੍ਰਭ ਲਿਖੇ ਅੰਦਰ ਪਾਈ, ਕਲਯੁਗ ਨਾਵੇ ਕੀ ਵਡਿਆਈ। ਇਸ ਕਲਯੁਗ ਪਰਮਾਤਮਾ ਦੇ ਨਾਮ ਦੀ ਵਡਿਆਈ ਹੈ। ਸਤਿਗੁਰੂ ਮਹਾਰਾਜ ਜੀ ਨੂੰ ਸਿੱਖਾਂ ਨੇ ਪੁੱਛਿਆ ਮਹਾਰਾਜ ਇਸ ਕਲਯੁਗ ਦੇ ਸਮੇਂ ਵਿੱਚ ਜੀਵਾਂ ਦੀ ਕੈਸੀ ਹਾਲਤ ਹੈ, ਤਾਂ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਕਿਰਪਾ ਕਰਦੇ ਹਨ। ਸਲੋਕ ਮਹੱਲਾ ਪਹਿਲਾ, ਕਲੀ ਅੰਦਰ ਨਾਨਕਾ ਜਿਨ੍ਹਾਂ ਦਾ ਅਵਤਾਰ। ਇਹ ਕਲਯੁਗ ਦਾ ਸਮਾਂ, ਜਿਹੜੇ ਪਰਮਾਤਮਾ ਦੇ ਨਾਮ ਤੋਂ ਟੁੱਟੇ ਹੋਏ ਨੇ, ਭੁੱਲੇ ਹੋਏ ਨੇ, ਉਹਨਾਂ ਦੀ ਗੱਲ ਕਹਿ ਰਿਹਾ ਮਹਾਰਾਜ। ਵੀ ਕਲਯੁਗ ਵਿੱਚ ਕੌਣ ਹਨ, ਇਹ ਜੀਵ ਕੌਣ ਹਨ। ਕਲੀ ਅੰਦਰ ਨਾਨਕਾ ਜਿਨ੍ਹਾਂ ਦਾ ਅਵਤਾਰ, ਤੇ ਸੱਚ ਕਾਲ ਕੂੜ ਵਰਤਿਆ ਕਲ ਕਾਲਖ ਬੇਤਾਲ। ਇੱਥੇ ਵੀ ਸ਼ਬਦ ਹੈ ਬੇਤਾਲ, ਕਹਿੰਦੇ ਨੇ ਪ੍ਰੇਤ ਨੂੰ। ਇੱਥੇ ਵੀ ਜਿਨ੍ਹਾਂ ਨਾ ਵੀ ਕਲੀ ਅੰਦਰ ਨਾਨਕਾ ਜਿਨ੍ਹਾਂ ਦਾ ਅਵਤਾਰ, ਜਿਨ ਇੱਕ ਪ੍ਰੇਤਾਂ ਦੀ ਉਹ ਕਿਸਮ ਹੈ ਸਾਧ ਸੰਗੀ, ਪ੍ਰੇਤ ਆਤਮਾ। ਜਿਹੜੀ ਪ੍ਰੇਤ ਆਤਮਾ ਇਹ ਕੀ ਹੁੰਦੀ ਹੈ, ਜਿਹੜਾ ਆਪਣਾ ਸਰੀਰ ਹੈ ਇਹ ਨਾ, ਇਹ ਸਥੂਲ ਸਰੀਰ ਹੈ, ਇਹ ਸਥੂਲ ਸਰੀਰ ਵਿੱਚ ਇੱਕ ਦੂਸਰਾ ਸਰੀਰ ਉਹਨੂੰ ਕਹਿੰਦੇ ਨੇ ਸੂਖਮ ਸਰੀਰ। ਜਿਹੜਾ ਸੂਖਮ ਸਰੀਰ ਹੈ ਇਹਦੇ ਵਿੱਚ ਪੰਜ ਪ੍ਰਾਣ ਆ ਗਏ, ਪ੍ਰਾਣ ਅਵਾਨ ਅਵਾਨ ਉਦਿਆਨ, ਇਹ ਪੰਜ ਪ੍ਰਾਣ ਆ ਗਏ, ਪੰਜ ਕਰਮ ਇੰਦਰੀ ਆ ਗਏ, ਪੰਜ ਗਿਆਨ ਇੰਦਰੀ ਆ ਗਏ, 17 ਹੋ ਗਏ ਮਨ ਅਤੇ ਬੁੱਧ, ਪੰਜ ਕਰਮ ਇੰਦਰੇ, ਪੰਜ ਗਿਆਨ ਇੰਦਰੇ, ਪੰਜ ਪ੍ਰਾਣ 15 ਅਤੇ ਮਨ ਅਤੇ ਬੁੱਧ 17 ਹੋ ਗਏ। ਕਈ ਚਿੱਤ ਤੇ ਹੰਕਾਰ ਵੀ ਨਾਲ ਜੁੜਦੇ, ਕੀ ਸਤਸੰਗ ਜੀ 19 ਮੰਨਦੇ ਹੈ। ਇਹ 17 ਤੱਤਾਂ ਦੀ ਸਾਡੀ ਸੂਖਮ ਦੇਹ, ਇਹ ਸੂਖਮ ਦੇਹ ਦੇ ਉੱਤੇ ਹੀ ਸਾਡਾ ਜੀਵ ਆਤਮਾ ਫਿਰ ਅੱਗੇ ਪ੍ਰਲੋਕ ਨੂੰ ਜਾਂਦਾ। ਤਾਂ ਹੀ ਮਹਾਰਾਜ ਕਹਿੰਦੇ ਪ੍ਰਾਣੀ ਤੂੰ ਆਇਓ ਲਾਹਾ ਲੈਣ। ਸੋ ਕਹਿਣ ਤੋਂ ਭਾਵ, ਜਦੋਂ ਸਾਡੇ ਇਹ ਸਰੀਰ ਵਿੱਚੋਂ ਜਿਹੜਾ ਸੂਖਮ ਸਰੀਰ ਨਾ ਬਾਹਰ ਚਲਾ ਜਾਂਦਾ ਹੈ, ਜੇ ਤਾਂ ਬਾਹਲੇ ਚੰਗੇ ਕਰਮ ਨੇ ਤਾਂ ਉਹ ਕਹਿੰਦੇ ਸਵਰਗਾਂ ਨੂੰ ਜਾਂਦਾ, ਜੇ ਬਾਹਲੇ ਹੀ ਮਾੜੇ ਕਰਮ ਨੇ ਤਾਂ ਨਰਕਾਂ ਨੂੰ ਜਾਂਦਾ, ਜੇ ਬਰਾਬਰ ਜਿਹਾ ਕੰਮ ਹੈ ਮਿਸਰਤ ਨੇ ਫਿਰ ਮਨੁੱਖਾ ਜਨਮ ਮਿਲਦਾ। ਤੇ ਉਹਦੇ ਵਿੱਚ ਵੀ ਕਰਮਾਂ ਦੀ ਕਈ ਤਰ੍ਹਾਂ ਦੀਆਂ ਸਾਧਸੰਗੀਆਂ ਕਿਸਮਾਂ ਨੇ, ਉਹ ਕਿਹੋ ਜਿਹਾ ਕਰਮ ਉਹਨੇ ਕਰੇ ਨੇ, ਫਿਰ ਉਹਨੂੰ ਸਾਧ ਉੱਤਮ ਨੀਚ ਮੱਧਮ ਇਉਂ ਜਨਮ ਮਿਲਦਾ। ਪਰ ਕਈਆਂ ਦੇ ਐਸੇ ਕਰਮ ਹੁੰਦੇ ਹੈ ਉਹ ਸਾਧਸੰਗ ਜੀ ਨਾ ਤਾਂ ਅੱਗੇ ਜਾਂਦੇ ਆ ਨਾ ਪਿੱਛੇ, ਉਹਨੂੰ ਫਿਰ ਪ੍ਰੇਤ ਬਣਨਾ ਪੈਂਦਾ। ਇਹ ਗੁਰਬਾਣੀ ਕਹਿ ਰਹੀ ਹੈ ਅੰਤ ਕਾਲ ਜੋ ਮੰਦਰ ਸਿਮਰੈ ਐਸੀ ਚਿੰਤਾ ਮੈਂ ਜੇਵਰੈ ਪ੍ਰੇਤ ਜੋਨ ਵਲ ਵਲ ਅਵਤਰੈ। ਜਿਨ੍ਹਾਂ ਨੇ ਨਹੀਂ ਮੰਨਣਾ ਨਾ ਮੰਨਣ, ਉਹ ਗੁਰੂ ਦੇ ਸਿੱਖ ਨਹੀਂ ਖਾ ਸਕਦੇ, ਮੱਥਾ ਵੀ ਟੇਕਣਾ ਹੈ, ਮੰਨਣਾ ਹੈ ਨਹੀਂ। ਪਰ ਮਹਾਰਾਜ ਕਹਿੰਦੇ ਤੁਧ ਨੂੰ ਨਿਵਣ ਮੰਨਣ ਤੇਰਾ ਨਾਉ, ਮੱਥਾ ਟੇਕਣ ਤੋਂ ਭਾਵ ਹੈ ਅਸੀਂ ਸਗੋਂ ਤੇਰੀ ਗੁਰਬਾਣੀ ਨੂੰ ਮੰਨਦੇ ਹਾਂ। ਤੁਧ ਨੂੰ ਨਿਵਣ ਮੰਨਣ ਤੇਰਾ ਨਾਉ, ਵੀ ਤੈਨੂੰ ਅਸੀਂ ਮੰਨਦੇ ਹਾਂ ਜੋ ਸਾਡਾ ਸਿਰ ਝੁਕ ਗਿਆ। ਜੇ ਮੱਥਾ ਟੇਕ ਕੇ ਵੀ ਨਹੀਂ ਮੰਨਦੇ, ਫਿਰ ਮਹਾਰਾਜ ਕਹਿੰਦੇ ਸਲਾਮ ਜਵਾਬ ਦੋਵੇਂ ਕਰੇ ਮੁੱਢੋਂ ਕੁੱਥਾ ਜਾਏ। ਸਲਾਮ ਵੀ ਕਰ ਰਹੇ ਹਾਂ, ਮੱਥਾ ਵੀ ਟੇਕ ਰਹੇ ਹਾਂ, ਗੁਰੂ ਜਵਾਬ ਵੀ ਦਿੰਦੇ ਹਾਂ, ਇਹ ਕਿਤੇ ਲਿਖੇ ਨਹੀਂ ਪੈਣ। ਹੋ ਗੁਰਬਾਣੀ ਕਹਿ ਰਿਹਾ ਵੀ ਅੰਤਕਾਲ ਜੋ ਮੰਦਰ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ ਪ੍ਰੇਤ ਜੋਨ ਵਲ ਵਲ ਉਤਰੈ। ਉਹਨੂੰ ਪ੍ਰੇਤ ਦੀ ਜੂਨ ਮਿਲਦੀ ਹੈ, ਜੂਨ ਤਾਂ ਹੈਗੀ ਹੈ, ਕਈ ਕੋਟ ਭੂਤ ਪ੍ਰੇਤ ਸੁਕਰ ਮਿਰਗਾ, ਜੇ ਹੁਣ ਗੁਰਬਾਣੀ ਜੀ ਲਿਖਿਆ ਮਹਾਰਾਜ ਨੇ, ਨਾਲੇ ਸਾਧਸੰਗ ਸਾਨੂੰ ਆਪਣੇ ਆਪ ਦਾ ਪਤਾ ਨਹੀਂ, ਸਾਡੀ ਖੜਾ ਵਜੂਦ ਕੀ ਹੈ, ਗੱਲਾਂ ਅਸੀਂ ਕਰੀਏ ਵੀ ਸਾਨੂੰ ਆਹ ਪਤਾ ਵੀ ਹੁੰਦੀ ਇਹ ਚੀਜ਼ ਨਹੀਂ ਹੁੰਦੀ। ਸਤਿਗੁਰੂ ਮਹਾਰਾਜ ਕਹਿ ਰਿਹਾ ਵੀ ਜਦੋਂ ਇਹ ਕਈ ਕੋਟ ਭੂਤ ਪ੍ਰੇਤ ਸੁਕਰ ਮਿਰਗਾ ਚ ਇਹ ਹੈਗੀਆਂ ਨੇ ਜੂਨਾਂ, ਤੇ ਤਾਂ ਹੀ ਮਹਾਰਾਜ ਫਿਰ ਮਹਾਰਾਜ ਸੱਚੇ ਪਾਤਸ਼ਾਹ ਨੇ ਕਹਿ ਦਿੱਤਾ ਸੁਣ ਸੰਤਨ ਕੀ ਸਾਚੀ ਸਾਖੀ, ਸੋ ਬੋਲੇ ਜੋ ਪਿੱਖ ਹੈ ਆਖੀ। ਤੇ ਮਹਾਰਾਜ ਕਹਿੰਦੇ ਗੁਰੂਆਂ ਦੀ ਬਾਣੀ ਸੁਣੋ, ਇਹ ਸੱਚੀ ਹੈ, ਜੋ ਦੇਖਿਆ ਰਾ ਮਹਾਰਾਜ ਨੇ ਉਹ ਕਿਹਾ। ਆਵਨ ਜਾਵਨ ਦ੍ਰਿਸ਼ਟ ਅਨਦ੍ਰਿਸ਼ਟ ਆਗਿਆਕਾਰੀ ਧਾਰੀ ਸਬਰ ਸ੍ਰਿਸ਼ਟ। ਦ੍ਰਿਸ਼ਟ ਅਤੇ ਅਨਦ੍ਰਿਸ਼ਟ, ਇੱਕ ਅਸੀਂ ਵੇਖ ਰਹੇ ਹਾਂ ਉਹ ਤਾਂ ਦ੍ਰਿਸ਼ ਵਿੱਚ ਹੈ, ਅਨਦ੍ਰਿਸ਼ਟ ਜੋ ਅਸੀਂ ਵੇਖ ਨਹੀਂ ਰਹੇ ਉਹ ਇਹ ਜੂਨਾਂ ਆ ਗਈਆਂ। ਸੋ ਸਤਿਸੰਗ ਜੀ ਕਹਿਣ ਤੋਂ ਭਾਵ ਇੱਥੇ ਹੈ ਵੀ ਜਿਨ੍ਹਾਂ ਦਾ ਅਰਥ ਹੈ ਪ੍ਰੇਤ। ਭਾਈ ਰਣਧੀਰ ਸਿੰਘ ਜੀ ਉਹਨਾਂ ਦੀ ਪੁਸਤਕ ਲਿਖੀ ਹੈ ਇੱਕ ਅਣਡਿੱਠੀ ਦੁਨੀਆ। ਇੱਕ ਵਾਰੀ ਉਹ ਯਾਤਰਾ ਗਏ ਸੀ ਹਜ਼ੂਰ ਸਾਹਿਬ, ਉਹਨਾਂ ਦੇ ਜਥੇ ਦੇ ਸਿੰਘ ਸਾਹਿਬ ਸ਼ਾਇਦ ਹੁਣ ਵੀ ਕੋਈ ਬਜ਼ੁਰਗ ਹੋਏਗਾ, ਅਤੇ ਕਲੌੜ ਨਗਰ ਹੈ, ਫਤਿਹਗੜ੍ਹ ਸਾਹਿਬ ਦੇ ਨੇੜੇ ਪੈਂਦਾ ਹੈ, ਬਹੁਤ 27-28 ਸਾਲ ਹੋ ਗਏ, ਉਦੋਂ ਬਜ਼ੁਰਗ ਸੀ। ਉਦੋਂ ਉਹ ਮਿਲੇ ਸੀ ਸਤਿਸੰਗ ਜੀ, ਉਹਨਾਂ ਨਾਲ ਰਹੇ ਨੇ ਉਹ, ਅਤੇ ਇਹ ਪੁਸਤਕ 'ਚ ਲਿਖਿਆ ਹੋਇਆ ਵੀ ਹੈ। ਇੱਕ ਵਾਰੀ ਉਹ ਯਾਤਰਾ ਗਏ ਸੀ ਹਜ਼ੂਰ ਸਾਹਿਬ, ਅਤੇ ਰਸਤੇ 'ਚ ਰਾਤ ਪੈ ਗਈ ਰਾਜਸਥਾਨ ਵਿੱਚ, ਉਹ ਨਗਰ ਦਾ ਨਾਂ ਲਿਖਿਆ ਹੋਇਆ ਉਹਨਾਂ ਨੇ। ਉੱਥੇ ਰਾਤ ਪੈ ਗਈ ਸੀ ਅਤੇ ਰਹਿਣ ਵਾਸਤੇ ਥਾਂ ਮੰਗਿਆ, ਅਤੇ ਉੱਥੇ ਇੱਕ ਹਵੇਲੀ ਸੀ ਉਜੜੀ ਹੋਈ, ਉਹਦੇ ਵਿੱਚ ਕੋਈ ਪ੍ਰੇਤ ਆਤਮਾ ਰਹਿੰਦੀ ਸੀ, ਉੱਥੇ ਕੋਈ ਰਹਿ ਨਹੀਂ ਸਕਦਾ, ਜੇ ਕੋਈ ਰਹਿੰਦਾ ਸੀ ਉਹਨੂੰ ਬੜਾ ਪਰੇਸ਼ਾਨ ਕਰਦਾ ਸੀ। ਉਹ ਪਿੰਡ ਵਾਲਿਆਂ ਨੇ ਜਾਣ ਬੁੱਝ ਕੇ ਨਾ ਵੀ ਸਿੱਖਾਂ ਨੂੰ ਇਹਦਾ ਤਮਾਸ਼ਾ ਵੇਖਾਂਗੇ, ਅਤੇ ਉੱਥੇ ਭਾਈ ਸਾਹਿਬ ਕਹਿੰਦੇ ਵੀ ਇੱਥੇ ਤੁਸੀਂ ਡੇਰਾ ਲਾ ਲਓ, ਇੱਥੇ ਪੜਾਅ ਕਰ ਲਓ। ਹੁਣ ਸਾਰੇ ਬਾਣੀ ਪੜ੍ਹਨ ਵਾਲੇ, ਬਾਣੀ ਕੋਈ ਬਹੁਤੀ ਪੜ੍ਹਦਾ ਕੋਈ ਥੋੜ੍ਹੀ ਪੜ੍ਹਦਾ, ਗੁਰਬਾਣੀ ਦਾ ਪ੍ਰਭਾਵ ਹੀ ਐਸਾ ਹੈ। ਜਦੋਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਸ੍ਰੀ ਅਨੰਦਪੁਰ ਸਾਹਿਬ ਵਸਾਇਆ ਨਾ, ਉੱਥੇ ਮਾਖੋ ਦੈਤ ਆਇਆ ਸੀ, ਇਤਿਹਾਸ ਕਹਿ ਰਿਹਾ ਹੈ, ਉਹ ਸਾਰੀਆਂ ਰੂਹਾਂ ਸਾਹਮਣੇ ਖੜ ਗਈਆਂ ਆ ਕੇ, ਕਹਿੰਦੇ ਮਹਾਰਾਜ ਸਾਨੂੰ ਬਖਸ਼ੋ, ਅਸੀਂ ਕੀ ਕਰੀਏ, ਸਾਨੂੰ ਕਿਤੇ ਰਹਿਣ ਦੀ ਜਗ੍ਹਾ ਤਾਂ ਦੇ ਦਿਓ। ਮਹਾਰਾਜ ਕੀ ਗੱਲ ਹੋ ਗਈ? ਕਹਿੰਦੇ ਪਹਿਲਾਂ ਸਾਨੂੰ ਸ੍ਰੀ ਗੋਬਿੰਦਵਾਲ ਸਾਹਿਬ ਤੋਂ ਕੱਢਿਆ, ਅਸੀਂ ਚੱਲ ਕੇ ਪਹਾੜਾਂ ਵਿੱਚ ਆਏ, ਅਤੇ ਤੁਸੀਂ ਇੱਥੇ ਆ ਕੇ ਹੁਣ ਇੱਥੇ ਆ ਕੇ ਡੇਰਾ ਲਾ, ਹੁਣ ਅਸੀਂ ਇੱਥੇ ਰਹਿ ਨਹੀਂ ਸਕਦੇ। ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਕੀ ਗੱਲ ਹੋ ਗਈ? ਉਹ ਕਹਿਣ ਲੱਗੇ, ਕਹਿੰਦੇ ਉੱਚੇ ਗਾਵਤ ਸਿੱਖ ਗੁਰਬਾਣੀ ਹਮਰੇ ਕੁਲ ਤੋਂ ਹੋ ਹੈ ਹਾਨੀ। ਜਦੋਂ ਕਹਿੰਦੇ ਸਿੱਖ ਨਾ ਉੱਚੀ ਉੱਚੀ ਬਾਣੀ ਪੜ੍ਹਦੇ ਹੈ, ਸਾਤੋਂ ਉੱਥੇ ਟਿਕ ਨਹੀਂ ਹੁੰਦਾ, ਸਾਤੋਂ ਰਹਿ ਨਹੀਂ ਹੁੰਦਾ, ਜਿੱਥੇ ਗੁਰਬਾਣੀ ਦਾ ਜਾਪ ਹੈ ਉੱਥੇ ਚੀਜ਼ਾਂ ਨਹੀਂ ਰਹਿ ਸਕਦੀਆਂ। ਸੋ ਜਦੋਂ ਭਾਈ ਸਾਹਿਬ ਨੂੰ ਉੱਥੇ ਸਾਧਸੰਗ ਜੋ ਜਿਹੜੀ ਸੀ ਰੂਹ ਸੀ ਬਾਣੀ ਪੜ੍ਹਨ ਵਾਲੇ ਸਿੰਘ ਸਨ, ਉਹ ਰੂਹ ਸਾਹਮਣੇ ਖੜ ਗਈ ਆ ਕੇ ਕਹਿਣ ਲੱਗੇ ਵੀ ਮੇਰੀ ਕਲਿਆਣ ਕਰ ਦਿਓ। ਪਿੰਡ ਵਾਲਿਆਂ ਨੇ ਤਾਂ ਕਿਹਾ ਸੀ ਵੀ ਤਮਾਸ਼ਾ ਵੇਖਾਂਗੇ, ਜਿਹੜੀ ਪ੍ਰੇਤ ਆਤਮਾ ਹੈ ਇਹਨੂੰ ਇੱਥੋਂ ਡਰਾਏਗੀ, ਪਰ ਉਹ ਉਲਟਾ ਕੰਮ ਹੋ ਗਿਆ। ਉਹ ਕਹਿੰਦਾ ਮੇਰੀ ਕਲਿਆਣ ਕਰ ਦਿਓ, ਮੈਂ ਭਟਕ ਰਿਹਾ। ਫਿਰ ਸਾਧ ਸਿੰਘ ਉੱਥੇ ਲਿਖਿਆ ਭਾਈ ਸਾਹਿਬ ਨੇ ਪੁਸਤਕ ਦੇ ਵਿੱਚ, ਫਿਰ ਕਹਿੰਦੇ ਵੀ ਕਲਿਆਣ ਤਾਂ ਹੋ ਜਾਏਗੀ, ਵੀ ਸਾਡੇ ਕੋਲ ਸਮੱਗਰੀ ਚਾਹੀਏ, ਅਸੀਂ ਯਾਤਰਾ ਜਾ ਰਹੇ ਹਾਂ, ਇੱਥੇ ਮਾਇਆ ਦੀ ਵੀ ਲੋੜ ਹੈ। ਉਹ ਕਹਿੰਦਾ ਐਂ ਕਰੋ, ਫਾਣੀ ਥਾਂ 'ਤੇ ਮਾਇਆ ਪਈ ਆ, ਮਾਇਆ ਲੈ ਲਓ, ਜੋ ਤੁਸੀਂ ਵਸਤੂਆਂ ਲੈ ਲਓ, ਪਰ ਮੇਰੀ ਕਲਿਆਣ ਕਰਕੇ ਜਾਓ। ਫਿਰ ਸਾਧ ਸਿੰਘ ਸਿੱਖਾਂ ਦਾ ਇਹ ਸੁਭਾਅ ਹੀ ਆ, ਗੁਰੂ ਦਾ ਸਿੱਖਾਂ ਦਾ ਭਲਾ ਕਰਨਾ, ਪਰਉਪਕਾਰ ਕਰਨਾ। ਫਿਰ ਉੱਥੇ ਭਾਈ ਸਾਹਿਬ ਨੇ ਸ੍ਰੀ ਅਖੰਡ ਪਾਠ ਸਾਹਿਬ ਕਰਿਆ ਸੀ, ਅਖੰਡ ਪਾਠ ਸਾਹਿਬ ਕਰਕੇ ਉਹਦੀ ਕਲਿਆਣ ਹੋਏ ਸੀ, ਉਹਨੇ ਪ੍ਰਸ਼ਾਦ ਛਕਿਆ ਸੀ। ਇਹ ਹੁਣ ਉਹ ਮਹਾਂਪ੍ਰਸ਼ਾਦ ਸਿੰਘ ਉਹਨਾਂ ਦੀ ਪੁਸਤਕ ਲਿਖੀ ਹੋਈ ਗੱਲ ਹੈ, ਇਹ ਤਾਂ ਹੁਣ ਜ਼ਿਆਦਾ ਦੇਰ ਨਹੀਂ ਹੋਈ, ਇਤਿਹਾਸ ਤਾਂ ਭਰਿਆ ਪਿਆ। ਭਾਈ ਭਗਤਾ ਪਿੰਡ ਹੈ, ਉੱਥੇ ਭੂਤਾਂ ਦਾ ਖੂਹ ਹੈ ਸਾਧ ਸਿੰਘ ਜੀ, ਇਤਿਹਾਸ ਕਹਿ ਰਿਹਾ ਉੱਥੇ। ਸੋ ਕਹਿਣ ਤੋਂ ਭਾਵ ਜੋ ਗੁਰਬਾਣੀ ਕਹਿ ਰਹੀ ਹੈ। ਮਹਾਰਾਜ ਕਹਿੰਦੇ ਸੱਚ ਕਾਲ ਕੂੜ ਵਰਤਿਆ ਕਲ ਕਾਲਖ ਬੇਤਾਰ। ਕਹਿੰਦੇ ਇਸ ਕਲਯੁਗ ਦੇ ਵਿੱਚ ਸੱਚ ਦਾ ਤਾਂ ਕਾਲ ਹੀ ਪੈ ਗਿਆ ਮਨਾਂ ਦੇ ਵਿੱਚ, ਕੂੜ ਵਰਤਿਆ ਕਲ ਕਾਲਖ। ਕਹਿੰਦੇ ਕਲਯੁਗ ਨੇ ਆਪਣੀ ਐਸੀ ਮੈਲ ਲਾਈ ਹੈ, ਬੇਤਾਲ ਜੀਵ ਜਿਹੜੇ ਬੇਤਾਲੇ ਹੋਏ ਫਿਰਦੇ ਆ, ਪ੍ਰੇਤਾਂ ਦੀ ਨਹੀਂ ਆਈ। ਸਿੱਖਾਂ ਨੇ ਪੁੱਛਿਆ ਮਹਾਰਾਜ ਕੀ ਵਰਤਾਰਾ ਹੋ ਰਿਹਾ? ਤੇ ਮਹਾਰਾਜ ਕਹਿੰਦੇ ਕਲੀ ਅੰਦਰ ਨਾਨਕਾ ਜਿਨ੍ਹਾਂ ਦਾ ਅਵਤਾਰ। ਕਹਿੰਦੇ ਕਲਯੁਗ ਵਿੱਚ ਕਹਿੰਦੇ ਪ੍ਰੇਤਾਂ ਦਾ ਜ਼ਿਆਦੇ ਜਨਮ ਹੈ। ਥੋੜ੍ਹੀ ਵਿਚਾਰ ਵਾਲੀ ਪੰਕਤੀ ਹੈ ਵੀ ਸਾਰੀ ਆ ਗਿਆ ਇਹਦੇ ਵਿੱਚ ਤਾਂ ਗੁਰਬਾਣੀ ਸਾਹਿਬ ਸਿੰਘ, ਇਸ ਕਰਕੇ ਧਿਆਨ ਨਾਲ ਗੁਰਬਾਣੀ ਪੜ੍ਹਨੀ ਚਾਹੀਦੀ ਹੈ। ਮਹਾਰਾਜ ਕਹਿੰਦੇ ਜਗਤ ਪਸ਼ੂ ਅਹੰਕਾਲ ਕਸਾਈ। ਹੁਣ ਜਗਤ ਕਹਿੰਦਾ ਜਗਤ ਪਸ਼ੂ ਕਿਹਾ ਮਹਾਰਾਜ ਨੇ, ਹੁਣ ਸੰਸਾਰ ਵਿੱਚ ਸਾਰੀ ਆ ਗਏ, ਵੱਡੇ ਵੱਡੇ ਜਿਹੜੇ ਸਾਧ ਸਿੰਘ ਨਾਮ ਜਪਣ ਵਾਲੇ ਵੀ ਇਹਦੇ ਵਿੱਚ ਤਾਂ ਆ ਗਏ ਸਾਰੇ, ਪਰ ਕੌਣ? ਅਹੰਕਾਰ ਜਿਹੜੇ ਅਹੰਕਾਰੀ ਹੈ ਉਹਨਾਂ ਨੂੰ ਕਹਿ ਰਿਹਾ, ਉਹ ਪਸ਼ੂ ਦੀ ਨਹੀਂ ਆਈ। ਇਸੇ ਤਰ੍ਹਾਂ ਜਿਹੜੇ ਪਰਮਾਤਮਾ ਦੇ ਨਾਮ ਤੋਂ ਭੁੱਲੇ ਹੋਏ ਨੇ ਉਹਨਾਂ ਨੂੰ ਮਹਾਰਾਜ ਕਹਿੰਦੇ ਉਹ ਪ੍ਰੇਤ ਹਨ। ਕਲਮਹਿ ਪ੍ਰੇਤ ਜਿਹਨੇ ਨਾਮ ਨਾ ਜਾਤਾ, ਜਿਹੜੇ ਪਰਮਾਤਮਾ ਦੇ ਨਾਮ ਤੋਂ ਭੁੱਲੇ ਉਹਨਾਂ ਦੀ ਹਾਲਤ ਪ੍ਰੇਤਾਂ ਵਾਲੀ ਹੋ ਰਹੀ ਹੈ। ਮਹਾਰਾਜ ਕਹਿੰਦੇ ਕਲੀ ਅੰਦਰ ਨਾਨਕਾ ਜਿਨ੍ਹਾਂ ਦਾ ਅਵਤਾਰ। ਪੁੱਤ ਜਨੌਰਾ ਧੀ ਜਨੌਰੀ ਜੋਰੂ ਜਿਨ੍ਹਾਂ ਦਾ ਸਿੱਖਦਾਰ। ਤੇ ਸਾਧ ਜੀ ਨਾ ਬਾਹਰ ਕਿਤੇ ਨਾ ਇੰਡੀਆ ਵਿੱਚ ਜਾਂ ਇੱਥੇ ਬੱਚੇ ਬਾਹਰ ਖੇਡਦੇ ਹੋਣ ਨਾ ਗਲੀਆਂ ਦੇ ਵਿੱਚ, ਬੱਚੇ ਖੇਡਦੇ ਆ ਨਾ, ਉਦੋਂ ਸੂਰ ਛਿਪ ਜਾਂਦਾ। ਬੱਚੇ ਨੂੰ ਖੇਡਾਂ ਪਿਆਰੀਆਂ ਹੁੰਦੀਆਂ ਨੇ, ਮਾਤਾ ਆਵਾਜ਼ਾਂ ਮਾਰਦੀ ਆ ਵੀ ਪੁੱਤਰ ਘਰੇ ਆ ਜਾ, ਹਨੇਰਾ ਹੋ ਗਿਆ, ਬੱਚਾ ਨਹੀਂ ਆਉਂਦਾ। ਫਿਰ ਜਾ ਕੇ ਮਾਂ ਨਾ ਆਪਣੇ ਬੱਚੇ ਦੇ ਦੋ ਚਾਰ ਚਪੇੜਾਂ ਮਾਰ ਦਿੰਦੀ ਆ, ਉਹਦੇ ਥੱਪੜ ਜੜ ਦਿੰਦੀ ਹੈ ਬੱਚੇ ਨੂੰ। ਕਿਉਂ? ਉਹਦੇ ਭਲੇ ਵਾਸਤੇ, ਵੀ ਉਹਨੂੰ ਸਮਝ ਆ ਜਾਵੇ। ਬਗਾਨੇ ਦੇ ਨਹੀਂ ਮਾਰਦੀ, ਆਪਣੇ ਦੇ ਮਾਰਦੀ ਹੈ। ਇਸੇ ਤਰ੍ਹਾਂ ਸਾਧਸੰਗ ਜੀ, ਜਿਹਦਾ ਗੁਰੂ ਨੇ ਭਲਾ ਕਰਨਾ ਹੈ, ਫਿਰ ਉਹਨੂੰ ਮਹਾਰਾਜ ਇਸ ਤਰ੍ਹਾਂ ਦੇ ਸ਼ਬਦ ਵਰਤਦੇ ਆ ਵੀ ਸਾਨੂੰ ਮਹਾਰਾਜ ਸਮਝਾ ਰਹੇ, ਸਮਝ ਜਾਈਏ ਅਸੀਂ। ਕਿਤੇ ਇਹ ਨਾ ਸਮਝ ਵੀ ਸਾਨੂੰ ਮਹਾਰਾਜ ਕਹਿ ਰਹੇ ਵੀ ਅਸੀਂ ਪ੍ਰੇਤ ਹੋ, ਸਾਡੇ ਧੀਆਂ ਪੁੱਤਰ ਪ੍ਰੇਤ ਕਿਉਂ ਕਹਿ ਰਹੇ ਹਾਂ ਅਸੀਂ? ਸਾਨੂੰ ਇਹ ਗੱਲ ਮੰਨਣੀ ਪੈਣੀ ਹੈ। ਜੇ ਅਸੀਂ ਸਾਧਸੰਗ ਗੁਰੂ ਦੇ ਦੱਸੇ ਉਪਦੇਸ਼ ਤੋਂ ਪਾਸੇ ਹੋ ਕੇ ਚੱਲ ਰਹੇ ਹਾਂ ਨਾ, ਫਿਰ ਮਹਾਰਾਜ ਕਹਿੰਦੇ ਪੁੱਤ ਜਨੌਰਾ ਧੀ ਜਨੌਰੀ ਜੋਰੂ ਜਿਨ੍ਹਾਂ ਦਾ ਸਿੱਖਦਾਰ। ਕਹਿੰਦੇ ਜਿਹੜੇ ਪੁੱਤ ਹਨ ਨਾ, ਜੇ ਗੁਰਮਤ ਤੋਂ ਦੂਰ ਹਨ, ਜੇ ਸਿਮਰਨ ਤੋਂ ਦੂਰ ਹਨ, ਬਾਣੀ ਤੋਂ ਦੂਰ ਹਨ, ਕਹਿੰਦੇ ਫਿਰ ਪ੍ਰੇਤ ਹੀ ਹੈ ਨਾ ਉਹ। ਧੀ ਜਨੌਰੀ ਉਹ ਵੀ ਕਹਿੰਦੇ ਜਿਹੜੀ ਹੈ ਭੂਤਨੀ ਹੈ। ਜੋਰੂ ਜਿਨ੍ਹਾਂ ਦਾ ਸਿਕਦਾਰ, ਜੋਰੂ ਇਸਤਰੀ ਨੂੰ ਕਹਿੰਦੇ ਆ, ਸਿਕਦਾਰ ਕਹਿੰਦੇ ਨੇ ਹੁਕਮ ਕਰਨ ਵਾਲਾ, ਹਾਕਮ ਸਰਦਾਰ, ਕਹਿੰਦੇ ਇਹ ਇਹਦੇ ਸਰਦਾਰ ਬਣੇ ਹੋਏ ਨੇ। ਤੇ ਥੋੜ੍ਹੀ ਜਿਹੀ ਆਪਾਂ ਹੋਰ ਇਹਨੂੰ ਸਾਹ ਗੱਲ ਨੂੰ ਖੋਲ੍ਹਣਾ ਚਾਹੀਏ ਨਾ, ਤਾਂ ਕਈ ਵਾਰੀ ਜਿਹੜਾ ਗੁਰਮੁਖਾਨ ਸਾਹਿਬ ਸਿੰਘ ਜੀ ਉਹ ਤਾਂ ਨਹੀਂ ਕਰਦੇ, ਕਈ ਵਾਰੀ ਇਹ ਹੋ ਜਾਵੇ ਖਾਨੀ ਕਿਉਂ ਇਸ ਤਰ੍ਹਾਂ ਕਿਹਾ ਜਾ ਰਿਹਾ, ਪਰ ਹੈ ਤਾਂ ਸੱਚ ਹੈ ਨਾ ਇਹ ਜੋ ਅਸੀਂ ਵੇਖ ਰਹੇ ਹਾਂ। ਹੁਣ ਮਾਤਾ ਬਾਬਾ ਫਰੀਦ ਦੀ ਮਾਤਾ ਕੀ ਕਹਿੰਦੀ ਹੈ, ਬੱਚਾ ਕਰ ਲੈ ਰੱਬ ਦੀ ਬੰਦਗੀ ਨੂੰ, ਛੱਡ ਦਾਵੇ ਦੁਨੀਆ ਗੰਦਗੀ ਨੂੰ। ਕਹਿੰਦੇ ਦੁਨੀਆ ਦਾਵੇ ਛੱਡ ਦੇ, ਬੰਦਗੀ ਕਰ ਲੈ। ਕਿਵੇਂ? ਮਸੋਲੇ ਹੇਠਾਂ ਸ਼ੱਕਰ ਰੱਖਦੀ ਹੈ, ਗੁੜ ਰੱਖਦੀ ਹੈ, ਬੱਚੇ ਨੂੰ ਲਗਨ ਲਾਉਣ ਵਾਸਤੇ, ਸਿਮਨ ਕਰਨ ਵਾਸਤੇ ਲੱਗ ਜਾਵੇ। ਬੱਚਾ ਕਰ ਲੈ ਰੱਬ ਦੀ ਬੰਦਗੀ ਨੂੰ, ਛੱਡਦਾ ਆਵੇ ਦੁਨੀਆ ਗੰਦਗੀ ਨੂੰ। ਜਿਹਨਾਂ ਮਨ ਦੀ ਚਾਹ ਗਵਾਈ ਆ, ਬੱਚਾ ਤਿਹਨਾਂ ਦੀ ਧਨ ਕਮਾਈ ਆ। ਖੋਲ ਵੇਖ ਅੱਖਾਂ ਦੇ ਦੀਦੇ ਨੂੰ, ਮਾਂ ਮਤਾਂ ਦੇਵੇ ਫਰੀਦੇ ਨੂੰ। ਐ ਮਤਾਂ ਦੇ ਦੇ ਕੇ ਬਾਬੇ ਫਰੀਦ ਨੂੰ ਬੰਦਗੀ ਵਾਲੇ ਪਾਸੇ ਲਾਇਆ। ਹੁਣ ਜਿਹੜੀਆਂ ਮਾਵਾਂ ਬੱਚੇ ਨੂੰ ਜਿਉਂਦੇ ਜਨਮ ਲੈਣ ਵੇਲੇ ਟੀਵੀ ਵਾਲੇ ਪਾਸੇ ਲਾ ਦੇਣ, ਪਹਿਲਾਂ ਆਪ ਟੀਵੀ ਵੇਖਣੇ, ਗੰਦੇ ਦ੍ਰਿਸ਼ ਵੇਖਣੇ। ਸੰਤ ਬਾਬਾ ਅਤਰ ਸਿੰਘ ਜੀ ਮਹਾਂਪੁਰਸ਼ਾਂ ਦਾ ਜੀਵਨ ਪੜ੍ਹੇ ਹੋ, ਕਿਤੇ ਟਾਈਮ ਲੱਗੇ ਕਿਸੇ ਘਰ ਵਿੱਚ ਗਏ, ਉਹ ਘਰ ਵਾਲੇ ਕਹਿਣ ਲੱਗੇ, ਮਹਾਂਪੁਰਸ਼ੋ ਕਿਰਪਾ ਕਰੋ, ਸਾਡਾ ਇੱਕੋ ਇੱਕ ਪੁੱਤਰ ਹੈ, ਇਹ ਕੁਰਾਹੇ ਪੈ ਗਿਆ, ਕੁਸੰਗੀ ਹੋ ਗਿਆ। ਮਹਾਰਾਜ ਕਹਿੰਦੇ, ਮਹਾਂਪੁਰਸ਼ ਕਹਿਣ ਲੱਗੇ, ਭਾਈ ਕੋਈ ਗੱਲ ਨਹੀਂ, ਜੋ ਘਰੇ ਗਏ ਨਾ, ਉਹਨਾਂ ਦੇ ਘਰੇ ਸਾਹ ਸਿੰਘ ਜੀ ਕਹਿੰਦੇ ਇੱਕ ਅੰਗਰੇਜ਼ ਦੀ ਨਾ ਫੋਟੋ ਲੱਗੀ ਹੋਈ ਹੈ, ਅੰਗਰੇਜ਼ ਦੀ ਫੋਟੋ ਅਸੀਂ ਘਰਾਂ ਵਿੱਚ ਲਾ ਲੈਂਦੇ ਹਾਂ, ਸੰਸਕਾਰ ਤਾਂ ਪੈਂਦੀ ਹੈ, ਸਾਖੀ ਹੈ ਜੈਦ ਪੁਰਾਣੇ ਦੀ, ਉਹਦੀ ਮਾਂ ਨੂੰ ਸ਼ੇਰ ਦਾ ਪਰਛਾਵਾਂ ਪਿਆ ਸੀ ਛੱਪੜ ਵਿੱਚ, ਕਿੱਡਾ ਸੂਰਮਾ ਹੋਇਆ ਸੀ, ਫਰਕ ਪੈਂਦਾ, ਇਸ ਕਰਕੇ ਪ੍ਰਭਾਵ ਪੈਂਦਾ ਮਾਤਾ ਦੇ ਉਧਰ ਵਿੱਚ ਵੀ। ਅਤੇ ਫੋਟੋਆਂ ਅਸੀਂ ਘਰਾਂ 'ਚ ਲਾ ਲੈਂਦੇ ਹਾਂ, ਘਰ ਦੀ ਸਾਹ ਸੰਗ ਜੀ, ਉਹਦੇ ਬਾਅਦ ਸੁਹਾਪਣ ਵਾਸਤੇ ਉਹ ਕਿਤੇ ਅੰਗਰੇਜ਼ ਦੀ ਫੋਟੋ ਲੱਗੀ ਹੋਈ ਸੀ, ਕਿ ਉਹ ਕਿਤੇ ਸਾਹ ਸੰਗ ਜੀ ਉਹ ਜਿਹੜੀ ਜਗਤ ਜੂਠ ਹੈ ਸਿਗਟਾਂ ਕਹਿ ਉਹ ਪੀ ਰਿਹਾ ਸੀ ਫੋਟੋ ਦੇ ਵਿੱਚ, ਉਹ ਕਿਤੇ ਮਾਤਾ ਰੋਜ਼ ਵੇਖਦੀ ਸੀ, ਉਹਦੇ ਇਹੋ ਜਿਹੇ ਖੋਟੇ ਸੰਸਕਾਰ ਪੈ ਗਏ। ਕਹਿੰਦੇ ਮਹਾਂਪੁਰਸ਼ ਕਹਿੰਦੇ ਆ, ਕਹਿੰਦੇ ਇਹਦਾ ਫਲ ਹੈ, ਤੁਸੀਂ ਆਹ ਫੋਟੋਆਂ ਲਾਈਆਂ ਨੇ ਜਿਹੜੀਆਂ, ਇਹ ਬੱਚੇ ਦੇ ਸੰਸਕਾਰ ਪੈ ਗਏ। ਸੋ ਫੋਟੋਆਂ ਵੇਖਣੀਆਂ, ਟੀ ਵੀ ਵੇਖਣੇ, ਇਹ ਸਾਰਾ ਕੁਝ ਸੁਣਨਾ, ਉਹ ਸੰਸਕਾਰ ਫਿਰ ਜਦੋਂ ਪੈ ਜਾਂਦੀ ਹੈ, ਫਿਰ ਬਾਹਰ ਐਸਿਆਂ ਨੂੰ ਕਹਿ ਰਿਹਾ, ਜੋਰੂ ਜਿੰਨਾ ਕਾ ਸਿਕਦਾਰ, ਜੋਰੂ ਕਹਿੰਦੇ ਇਸਤਰੀ ਨੂੰ, ਸਿਕਦਾਰ ਕਹਿੰਦੇ ਸਰਦਾਰ ਹਾਕਮ, ਕਹਿੰਦੇ ਜਿਹੜੀਆਂ ਐਸੀਆਂ ਔਰਤਾਂ ਨੇ ਆਪਣੇ ਬੱਚਿਆਂ ਦੇ ਸੰਸਕਾਰ ਪਾ ਰਹੀਆਂ ਨੇ, ਫਿਰ ਉਹ ਵੀ ਇਸ ਤਰ੍ਹਾਂ ਕਹਿੰਦੇ, ਉਹ ਵੀ ਭੂਤ ਹੀ ਹੋ ਰਹੀਆਂ ਹਨ। ਦੂਸਰਾ ਅਰਥ ਇਹਦਾ ਇਹ ਐਸਾ ਸਿੰਘ ਜੀ, ਪੁੱਤ ਜਨੌਰਾ, ਸਾਡਾ ਜਿਹੜਾ ਮਨ ਹੈ ਨਾ, ਇਹ ਵੀ ਕਹਿੰਦੇ ਭੂਤ ਬਣਿਆ ਫਿਰਦਾ ਹੈ ਪਰਮਾਤਮਾ ਦੇ ਨਾਮ ਤੋਂ ਭੁੱਲ ਕਰਕੇ। ਧੀ ਕਿਹੜੀ ਹੈ? ਬੁੱਧੀ, ਜੋ ਸਾਡੀ ਬੁੱਧੀ ਹੈ ਕਹਿੰਦੇ ਨਾ, ਇਹ ਭੂਤਨੀ ਬਣੀ ਫਿਰਦੀ ਹੈ, ਪਰਮਾਤਮਾ ਭੁੱਲ ਗਿਆ, ਭੁੱਲ ਕਰਕੇ ਫਿਰ ਭੂਤਨੀ ਹੋਣੀ ਹੈ ਨਾ। ਫਿਰ ਜੋਰੂ ਜਿੰਨਾ ਦਾ ਸਿਕਦਾਰ, ਜਿਹੜੀ ਤ੍ਰਿਸ਼ਨਾ ਹੈ ਮਾਇਆ ਨਾ, ਇਹ ਮਾਇਆ ਸਭ ਦੀ ਸਰਦਾਰੀ ਕਰ ਰਹੀ ਹੈ, ਇਹ ਮਾਇਆ ਚਿੱਤ ਪਰਮੇਣ, ਇਹ ਮਾਇਆ ਨੇ ਸਭ ਨੂੰ ਆਪਣੇ ਮਗਰ ਲਾਇਆ ਹੋਇਆ, ਐਸਾ ਇਹ ਕਲਯੁਗ ਦਾ ਖੇਡ ਵਰਤ ਰਿਹਾ। ਤੇ ਮਹਾਰਾਜ ਕਹਿੰਦੇ ਭਾਈ ਇਹ ਕਲਯੁਗ ਦਾ ਵਰਤਾਰਾ ਵਰਤ ਰਿਹਾ ਹੈ। ਮਹੱਲਾ ਪਹਿਲਾ ਹਿੰਦੂ ਭੁੱਲੇ, ਹਿੰਦੂ ਮੂਲੇ ਭੁੱਲੇ ਕੁੱਠੀ ਜਾਹੇ, ਜਿਹੜੇ ਹਿੰਦੂ ਨੇ ਮੂਲੇ ਮੁੱਲ ਤੇ ਭੁੱਲ ਗਏ, ਅਕੁੱਟੀ ਹੁੰਦਾ ਬੇਅਰਥ ਜਾਹੇ, ਕਹਿੰਦੇ ਬੇਅਰਥ ਕਰਮ ਕਾਂਡ ਕਰਨੇ, ਹੈ ਤਾਂ ਹੁਣ ਸੱਚ ਕੋਈ ਮੰਨੇ ਨਾ ਮੰਨੇ, ਕਬੀਰ ਪਹਾਨ ਪਰਮੇਸ਼ਰ ਕੀ ਆ, ਕਹਿੰਦੇ ਪੱਥਰ ਰੱਬ ਨੇ ਬਣਾਇਆ, ਪੂਜਾ ਸਭ ਸੰਸਾਰ, ਸਾਰਾ ਸੰਸਾਰ ਪੱਥਰਾਂ ਦੀ ਪੂਜਾ ਕਰਦਾ, ਕਹਿੰਦੇ ਇਸ ਪ੍ਰਭਾਸੇ ਜੋ ਰਹੇ ਸੋ ਡੂਬੇ ਕਾਲੀ ਧਾਰ, ਜਿਹੜੇ ਕਹਿੰਦੇ ਪੱਥਰਾਂ ਦੀ ਪੂਜਾ ਕਰਨਗੇ ਉਹ ਕਾਲੀ ਧਾਰ, ਕਹਿੰਦੇ ਗਹਿਰੇ ਸਮੁੰਦਰ ਡੁੱਬਣਗੇ। ਉਹ ਸ਼ਬਦ ਆਉਂਦੇ ਨਾ, ਜੋ ਪਾਥਰ ਕੀ ਪਾਈ ਪਾਏ ਤਿਸ ਕੀ ਘਾਲ ਅਜਾਈ ਜਾਏ, ਜਿੰਨਾ ਵੀ ਕੀਤਾ ਹੋਇਆ ਜਪਤਾ ਪੈ, ਜੋ ਪੱਥਰਾਂ ਦੀ ਪੂਜਾ ਕਰਦਾ ਸਾਰਾ ਵਿਅਰਥ ਚਲਾ ਜਾਏਗਾ। ਕਿਉਂ? ਪਰਮਾਤਮਾ ਬਹੁਤ ਹੀ ਸੂਖਮ ਹੈ, ਧਰਤੀ ਤੋਂ ਹਜ਼ਾਰਾਂ ਗੁਣਾ ਸੂਖਮ ਹੈ ਪਾਣੀ, ਪਾਣੀ ਤੋਂ ਹਜ਼ਾਰਾਂ ਗੁਣਾ ਸੂਖਮ ਹੈ ਸਤਸੰਗ ਜੀ ਅਗਨੀ, ਅੱਗ ਤੋਂ ਹਜ਼ਾਰਾਂ ਗੁਣਾ ਸੂਖਮ ਹੈ ਹਵਾ, ਹਵਾ ਤੋਂ ਹਜ਼ਾਰਾਂ ਗੁਣਾ ਸੂਖਮ ਹੈ ਆਕਾਸ਼, ਆਕਾਸ਼ ਤੋਂ ਹਜ਼ਾਰਾਂ ਗੁਣਾ ਸੂਖਮ ਹੈ ਪਰਮਾਤਮਾ। ਉਹ ਸੂਖਮ ਪਰਮਾਤਮਾ ਨੂੰ ਪ੍ਰਾਪਤ ਕਰਨ ਵਾਸਤੇ ਅਸੀਂ ਸਾਧਨ ਕਰ ਰਹੇ ਹਾਂ, ਤੇ ਮੁੜ ਕੇ ਪੱਥਰ ਪੂਜਣ ਲੱਗ ਪਏ। मन फिर स्थूल हो गया, जैसा सेवै तैसो होवे ना, इओ फिर सारी घाल वृत्ति चली जाती है। कहते अखुटे जाही ये मूल नूं भुल गए। नारद कहा से पूज कराही, नारद ने कहा सी वह ग्रंथ ग्रंथ है पंजरात्र, पुछया सी किहदी पूजा करिए, कहिंदे रब दी, कहिंदे रब दा दिसदा नहीं। फिर कहिंदे देवतियां दी पूजा कर लिया करो, मूर्तियां बना लो। कहिंदे फेर ना होवे कि जिहड़ों दे बाहां ने उहदी मूर्ति बना लिया करो, जिवें गणेश दी चूहा है, शिव जी दी जिहड़ी है बलद है। ये कहिंदे भुले गए, नारद कहा से पूज कराही, कहिंदे पत्थर पूजण लग पए। ते कहिंदे पत्थर पूज पूज हिंदू होए, बुत पूज पूज हिंदू हिंदू होए, मुसलमान सिर ने आई। इसे करके भगत नामदेव जी ने कह दिता है, हिंदू अन्ना तुरकू काना, दोहां ते ग्यानी साणा। वह तां कहा इत्थे वी महाराज कह रहे हैं, अंधे गूंगे अंध प्यार, कहिंदे अन्ने हो रहे ने बराग रूपी नेत्र नहीं हन, गूंगे हो रहे ने उन्हां कोले प्रीत रूपी जवान नहीं है, प्रेम अंदर है ही नहीं। ये पहाड़ी राजे ही सी जिन्हां नूं छेवें पातशाह ने ग्वालियर के किले विचों आजाद करवाया सी। उन्हां दे ईसा सिंह जिहड़े सी वारस ये पहाड़ी राजे भीम चंद होरी, प्रीत नहीं सी उह गुरु साहिब नाल, फिर सारे उमर लड़दे रहे ना, अंधे गूंगे अंध अंधार, कहिंदे अंधकार विच ही अपना जीवन बतीत कर लेंदे, अंधताई दे विच। पाथर ले पूजा मुगद गवार, कहिंदे पत्थरां दी पूजा करदे ने मुगद बेसमझ गवार, झले हो रहे हन ਉਹ ਜੇ ਆਪ ਡੁੱਬੇ ਤੁਮ ਕਹਾਂ ਤਰਨ ਹਾਰ, ਕਹਿੰਦੇ ਉਹ ਜਿਹੜੇ ਪੱਥਰ ਤਾਂ ਆਪ ਹੀ ਡੁੱਬਣ ਵਾਲੇ, ਤੁਹਾਨੂੰ ਕੀ ਤਾਰਨਗੇ ਉਹ। ਪੌੜੀ ਸਭ ਕੋ ਤੇਰੇ ਵਸ ਹੈ, ਤੂੰ ਸੱਚਾ ਸਾਹ ਹੋ, ਤੂੰ ਸੱਚਾ ਸਾਹ ਹੈ, ਸਾਰਾ ਤੇਰੇ ਵਸ ਹੈ, ਚਾਹੇ ਵਾਹਿਗੁਰੂ ਭਗਤ ਰਤੇ ਰੰਗ ਏਕ ਕਹਿ ਪੂਰਾ ਹੋਵੇ ਸਾਹੋ। ਜਿਹੜੇ ਰੱਬ ਦੇ ਪਿਆਰੇ ਇੱਕ ਦੇ ਰੰਗ ਵਿੱਚ ਰੰਗੇ ਜਾਂਦੇ ਹੈ, ਇੱਕ ਦੀ ਪੂਜਾ ਕਰਦੇ ਨੇ, ਕਰੋ ਪੂਜ ਹੋਂ ਹੋਮ ਇਹ ਮਨੁਆ, ਕਹਿੰਦੇ ਇੱਕ ਦੀ ਪੂਜਾ ਕਰਨੀ ਹੈ। ਪੂਜੋ ਰਾਮ ਏਕ ਹੀ ਦੇਵਾ, ਸਾਚਾ ਨਹਾਵਣ ਗੁਰ ਕੀ ਸੇਵਾ, ਇੱਕ ਦੇ ਨਾਲ ਰੰਗ ਜਾਂਦੇ ਹੈ ਪੂਰਾ ਵੇ ਸਾਹੋ। ਉਹ ਪੂਰਨ ਵਿਸ਼ਵਾਸ ਰੱਖਦੇ ਹੈ ਆਪਣੇ ਗੁਰੂ ਤੇ, ਪੂਰਨ ਵਿਸ਼ਵਾਸ, ਬੀਸ ਵਿਸਵੇ ਗੁਰ ਕਾ ਮਨ ਮਨ ਹੈ, ਇਉਂ ਮੰਨ ਕੇ ਚੱਲਦੇ ਹਨ। ਅੰਮ੍ਰਿਤ ਭੋਜਨ ਨਾਮ ਹਰ ਰਜ ਰਜ ਜਨ ਕਾਹੋ, ਕਹਿੰਦੇ ਪਰਮਾਤਮਾ ਦਾ ਨਾਮ ਹੈ ਅੰਮ੍ਰਿਤ ਭੋਜਨ, ਮ੍ਰਿਤੂ ਤੋਂ ਰਹਿਤ ਕਰਨ ਵਾਲਾ। ਰਜ ਰਜ ਜਨ ਕਾਹੋ, ਰਜ ਰਜ ਕੇ ਖਾਂਦੇ ਹੈ। ਥਾਲ ਵਿੱਚ ਤਿੰਨ ਵਸਤੂ ਪਈ ਹੋ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਬਦ ਆਧਾਰੋ, ਜੇ ਕੋ ਖਾਵੈ ਜੇ ਕੋ ਪਹੁੰਚੈ ਤਿਸ ਕਾ ਹੋਏ ਆਧਾਰੋ। ਇਸ ਕਰਕੇ ਪਰਮਾਤਮਾ ਦਾ ਨਾਮ ਹੈ ਗੁਰਬਾਣੀ ਵਿੱਚ। ਇਹ ਜਿਹੜੇ ਗੁਰਸਿੱਖ ਸੰਗਤਾਂ ਕਹਿੰਦੇ ਜਗਿਆਸੂ ਪ੍ਰਾਪਤ ਕਰਦੇ ਹਨ, ਰਜ ਰਜ ਕੇ ਖਾਂਦੇ ਹਨ। ਸਭ ਪਦਾਰਥ ਪਾਈਆਂ ਸਿਮਰਨ ਸਚ ਲਾਹੋ, ਸਾਰੇ ਪਦਾਰਥ ਸਤਿਗੁਰ ਕਹਿ ਬਸ ਚਾਰ ਪਦਾਰਥ, ਸਾਰੇ ਪਦਾਰਥ ਮਿਲਦੇ ਹੈ, ਪਾਈਆਂ ਮਿਲਦੇ ਹਨ। ਸਿਮਰਨ ਸੱਚ ਲਾਹੋ, ਸੱਚਾ ਲਾਹ ਹੈ, ਸਿਮਰਨ ਕਰੀਏ। ਸੰਤ ਪਿਆਰੇ ਪਾਰ ਬ੍ਰਹਮ, ਨਾਨਕ ਹਰ ਅਗਮ ਗਾਹੋ। ਜਿਹੜੇ ਸੰਤ ਜਨ ਹਨ, ਸਿਮਰਨ ਕਰਨ ਵਾਲੇ ਸ਼ਾਂਤ ਰੂਹਾਂ, ਉਹ ਪਰਮਾਤਮਾ ਦੇ ਪਿਆਰੇ ਹਨ। ਨਾਨਕ ਹਰ ਅਗਮ ਅਗਾਹੋ, ਪਰਮਾਤਮਾ ਅਗਮ ਕੀ ਹੈ, ਸਾਡੇ ਮਨ ਬੁੱਧ ਤੋਂ ਪਰੇ ਹੈ, ਅਗਾਹੋ ਬੜਾ ਗਹਿਰ ਗੰਭੀਰ ਹੈ, ਕਹਿ ਲਓ ਬੇਅੰਤ ਹੈ, ਬੇਅੰਤ ਹੈ। ਵੇਦ ਵੀ ਇਹ ਗੱਲ ਕਹਿੰਦੀ ਹੈ, ਗੁਰਬਾਣੀ ਵੀ ਕਰੀਏ, ਪਰਮਾਤਮਾ ਤੂੰ ਬੇਅੰਤ ਕੋ ਵਿਰਲਾ ਜਾਣੇ। ਐਸੇ ਪਰਮਾਤਮਾ ਦੀਆਂ ਵਡਿਆਈਆਂ ਗੁਰਬਾਣੀ ਕਰ ਰਹੀ ਹੈ। ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਨ, ਸਤਿਗੁਰੂ ਮਹਾਰਾਜ ਜੀ ਦੇ ਪਾਵਨ ਉਪਦੇਸ਼ ਨੂੰ ਅਸੀਂ ਮਨਾਂ ਵਿੱਚ ਵਸਾਈਏ, ਸਾਡਾ ਲੋਕ ਤੇ ਪ੍ਰਲੋਕ ਸੁਹੇਲਾ ਹੋ ਜਾਵੇ। ਸਮਾਂ ਸਮਾਪਤ ਹੈ, ਵਿਚਾਰ ਕਰਦਿਆਂ ਹੋਇਆਂ ਬੇਅੰਤ ਭੁੱਲਾਂ ਹੋ ਜਾਂਦੀਆਂ ਨੇ, ਖਿਮਾ ਕਰਦੇ, ਇੱਥੇ ਹੀ ਸਮਾਪਤੀ ਹੈ ਜੀ। ਸਭ ਪਦਾਰਥ ਪਾਈਆਂ ਸਿਮਰਨ ਸੱਚ ਲਾਹੋ, ਸੰਤ ਪਿਆਰੇ ਪਾਰ ਬ੍ਰਹਮ, ਨਾਨਕ ਹਰ ਅਗਮ ਅਗਾਹੋ। ਹੇ ਅਚੁੱਤ ਹੇ ਪਾਰ ਬ੍ਰਹਮ ਅਵਨਾਸੀ ਅਗਨਾਸ, ਹੇ ਪੂਰਨ ਹੇ ਸਰਮੈ ਦੁਖ ਭੰਜਨ ਗੁਣ ਦਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਵਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤ ਹੈ ਕੈ ਸਦਾ ਸੰਗ ਨਿਧਾਰਾ ਆਧਾਰ, ਹੇ ਠਾਕੁਰ ਹੋ ਦਾਸੁਰੋ ਮੈਂ ਨਿਰਗੁਣ ਗੁਣ ਨਹੀਂ ਕੋਏ, ਨਾਨਕ ਜੀ ਜੈ ਨਾਮ ਦਾਨ ਰਾਖੋ ਹੀ ਹੈ ਪਰੋਏ, ਆਏ ਪ੍ਰਭ ਸਰਨਾਗ ਦੀ ਕਿਰਪਾ ਨਿਧ ਦਿਆਲ, ਏਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ, ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ ਪਾਰ, ਜੋ ਸਰਦਾ ਕਰ ਸੇਵ ਦੇ ਗੁਰਪਾਰ ਉਤਾਰਨ ਹਾਰ, ਜੋ ਸ਼ਰਧਾ ਕਰ ਸੇਵ ਦੇ ਗੁਰਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।